देवत के चढ़े ते लापुर ते प्रस्थान तीन जाम मार्ग चले पुन निसकीन पया।
वाहिगुरु जी का खालसा, वाहिगुरु जी की फतेह। परम सत्कार योग सन्मान योग सतगुरां दे परम प्यार परोती हुई गुरु रंग चरंगी हुई गुरु खालसा साध संगत वड्डियां भागां वाले हो दीन दुनिया दे मालक सतगुरु धन धन श्री गुरु ग्रंथ साहिब जी महाराज गुरदेव दे पावन पवित्र चरण कमलां च संध्या वेले दे सजे दीवाना च हाजरियां भर के अपने जीवन दियां कीमती बड़मुलियां घड़ियां दुर्लभ सवास गुरु लेखे ला के सफला कर रहे छेवें पातशाह श्री गुरु हरगोबिंद साहब जी महाराज जी का पवित्र इतिहास आप जी सरवण कर रहे हो। गुरु सर महाराज का जंग आरंभ होने वाला है। लल्ला बेग 35,000 फौज लैके चढ़ के आया है गुरु पातशाह ते हमला करने वास्ते। अपने पहुंचने तो पहला इन्हें अपना एक दूत जिहदा नाम हसन खां है गुरु पातशाह जी महाराज जी कोल भेजिया उत्थों दी सारी खबर लैण वास्ते। हसन खां जिस वक्त सतगुरां दीआं फौजां विच पहुंचिया भेस बटा के आया पर फिर भी सिखां ने इहनूं पछाण लिया। ओपरा बंदा जाण के इहनूं पकड़िया, पकड़ के सतगुरां कोल लियाए। महाराज जी ने इन्हों पुछया, दस कौन है, किस दा भेजिया होया आया, सचो सच दसी। कहिंदा जी मैनू लल्ला बेग ने भेजिया तुहाडी खबर लैण वास्ते कि गुरु कोल किन्नियां कु फौजां ने, उन्होंने इस वेले कित्थे डेरा कीता होया, उन्हां अंदर लड़न दा उत्साह है जां नहीं। महाराज तुहाडी फौज विच विचर के वेख के मैं इस नतीजे ते पहुंचिया कि लल्ला बेग दियां जिहड़ियां फौजां आ रहियां ने उन्हां दा 1,000 सूरमा ते तुहाडा 100 सूरमा बराबर हन। तुहाडे 100 सूरमे उहदे 1,000 सूरमियां ते वी भारू पैणगे। महाराज जी ने आख्या, जाओ फिर दूत जी जो कुछ वेख्या जा के लल्ला बेग नूं दस दिओ। दूत ने जदों आ के गुरु साहिब जी दी उपमा सुनाई, जो वेख्या सी ओह दस्या। सुन के लल्ला बेग रोस विच आया कि साडे दुश्मन दी उपमा करदा, इहनूं कढ दिओ। इह बड़ा दुखी होया, फिर सतगुरां दे चरणां दी शरण विच आया। गुरु पातशाह ने आख्या, हुण तू साडे कोल ही रह के इत्थे जंग वेख, क्योंकि लल्ला बेग नूं जंग दे मैदान च मार के काबल दे इलाके दी जिहड़ी नवाबी आ उह असीं तैनूं देंगे, उत्थों दा राज असीं तैनूं देंगे। इदां दे बचन बिलास होए ने। सूरमियां ने तैयार बर तैयार हो के कमर कसे कर ले ने, क्योंकि तुरकां दी फौज ने रात नूं ही हमला बोलना है। अद्धी को रात दा समां सी, सारे सूरमे संदबद्ध हो गए। सर्दियां दे दिन सन, अग दे अंगीठे गुरसिखां ने बाले होए ने, उत्थे बैठे अग भी सेक रहे ने। उधर जिहड़ियां तुरकां दीआं फौजां ने सर्दी विच ठरू ठरू करदे रात नूं आ रहे ने। ठंड नाल उन्हां दे हाथ ते पैर सुन्न हो रहे ने। आओ जिवें जंग दी शुरुआत होई है और सतगुरु सच्चे पातशाह जी महाराज जी दीआं फौजां ਜੰਗ ਦੇ ਮੈਦਾਨ ਵਿੱਚ ਲੜ ਕੇ ਜਿੱਤ ਪ੍ਰਾਪਤ ਕਰ ਰਹੀਆਂ ਨੇ, ਸਰਵਣ ਕਰੀਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਧਿਆਨ, ਸਤਿਗੁਰਾਂ ਦੇ ਪਾਵਨ ਸਰੂਪ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਕੇ ਗੁਰੂ ਚਰਨਾਂ ਚ ਲਵਾਈਏ, ਹਾਜ਼ਰੀ ਆਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਇਰਾ ਜਾਮ ਦਿਵਸ ਕੇ ਚੜੇ ਤੇ ਲਾਪੁਰ ਤੇ ਪ੍ਰਸਥਾਨ।
ਜਾਮ ਦਿਵਸ ਦਾ ਮਤਲਬ ਹੈ ਕਿ ਇੱਕ ਪੈਰ ਦਿਨ ਚੜਿਆ ਸੀ, ਜਦੋਂ ਇਹ ਲਾਹੌਰ ਤੋਂ ਚੱਲੇ ਸਨ ਲੱਲਾ ਬੇਗ ਆਪਣੀਆਂ ਫੌਜਾਂ ਲੈ ਕੇ, 35,000 ਸੂਰਮੇ ਲੈ ਕੇ ਜਦੋਂ ਚੱਲਿਆ ਲਾਹੌਰ ਤੋਂ, ਉਸ ਵੇਲੇ ਇੱਕ ਪੈਰ ਦਿਨ ਚੜਿਆ ਹੋਇਆ ਸੀ।
ਤੀਨ ਜਾਮ ਮਾਰਗ ਚੱਲੇ ਪੁਨ ਨਿਸਕੀਨ ਪਿਆਨ,
ਦਿਨ ਦੇ ਤਿੰਨ ਪੈਰ ਲਗਾਤਾਰ ਟੁਰਦੇ ਰਹੇ ਲਾਹੌਰ ਤੋਂ, ਜਿਉਂ ਚੱਲੇ ਰਸਤੇ ਚ ਰੁਕੇ ਨਹੀਂ, ਤਿੰਨ ਪੈਰ ਦਿਨ ਦੇ ਵੀ ਬੀਤ ਗਏ ਫਿਰ ਰਾਤ ਨੂੰ ਵੀ ਟੁਰਦੇ ਰਹੇ। ਇੰਨਾ ਜ਼ਿਆਦਾ ਪੈਂਡਾ ਇਹਨਾਂ ਨੇ ਤੈਅ ਕੀਤਾ ਕਿ ਫਿਰ ਰਾਤ ਨੂੰ ਵੀ, ਜਿਹੜੇ ਰਾਤ ਦਾ ਸਮਾਂ ਸੀ ਰਾਤ ਨੂੰ ਵੀ ਇਹਨਾਂ ਨੇ ਆਰਾਮ ਨਹੀਂ ਕੀਤਾ, ਇਹ ਰਾਤ ਨੂੰ ਵੀ ਟੁਰਦੇ ਆਏ।
ਚੌਪਈ ਕੁਛ ਬਿਸਰਾਮ ਕੀਨ ਸ਼ਰਮ ਹੋਏ,
ਜਦੋਂ ਇਹ ਹਰੀ ਕੇ ਪੱਤਣ ਦਰਿਆ ਤੇ ਪਹੁੰਚੇ, ਇੱਥੇ ਆ ਕੇ ਰਾਤ ਨੂੰ ਇਹਨਾਂ ਨੇ ਪੈਰ ਦੋ ਪੈਰ ਆਰਾਮ ਕੀਤਾ, ਉਹ ਵੀ ਕਿਸੇ ਨੇ ਕੀਤਾ ਕਿਸੇ ਨੇ ਨਹੀਂ ਵੀ ਕੀਤਾ। ਕਈ ਸਾਰੀ ਰਾਤ ਦਰਿਆ ਹੀ ਪਾਰ ਕਰਦੇ ਰਹਿ ਗਏ, ਕਈ ਠੰਡ ਦੇ ਨਾਲ ਹੀ ਸਾਰੀ ਰਾਤ ਠਰਦੇ ਰਹਿ ਗਏ, ਕਈ ਅੱਗ ਹੀ ਸੇਕਦੇ ਰਹਿ ਗਏ। ਇਸ ਤਰ੍ਹਾਂ ਇਹਨਾਂ ਕੋਲੋਂ ਆਰਾਮ ਨਹੀਂ ਹੋ ਸਕਿਆ, ਰਾਤ ਨੂੰ ਵੀ ਆਰਾਮ ਨਹੀਂ ਕਰ ਸਕੇ, ਕਿਸੇ ਨੇ ਆਰਾਮ ਕੀਤਾ ਕਿਸੇ ਨੇ ਨਹੀਂ ਕੀਤਾ।
ਦੋ ਇੱਕ ਜਾਮ ਨੀਟੀ ਸੋਏ,
ਬਸ ਦੋ ਜਾਂ ਇੱਕ ਪੈਰ ਇਹਨਾਂ ਨੇ ਰਾਤ ਨੂੰ ਆਰਾਮ ਕੀਤਾ ਹੋਵੇਗਾ।
ਬੌਰ ਚੜੇ ਦਿਨ ਸਗਰੇ ਚਾਲੇ,
ਅਗਲਾ ਦਿਨ ਚੜਿਆ ਫਿਰ ਚੱਲ ਪਏ ਦਰਿਆ ਦੇ ਕੰਢੇ ਤੋਂ। ਏਦਾਂ ਮੁਸਾਫਰੀ ਦੇ ਵਿੱਚ ਇਹਨਾਂ ਦੇ ਦੋ ਦਿਨ ਬੀਤ ਗਏ। ਰਤਨ ਸਿੰਘ ਭੰਗੂ ਨੇ ਲਿਖਿਆ ਕਿ ਅੱਧੀ ਮੌਤ ਮੁਸਾਫਰੀ ਪੂਰੀ ਮੌਤ ਸੋ ਭੁੱਖ। ਜਿਹੜਾ ਸਫ਼ਰ ਕਰਨਾ, ਇਹਦੇ ਵਿੱਚ ਸਫ਼ਰ ਕਰਨ ਵਾਲਿਆਂ ਵਾਸਤੇ ਵੀ ਸਿਆਣਿਆਂ ਨੇ ਕਿਹਾ ਵੀ ਜਿਹਨੇ ਸਫ਼ਰ ਕਰਨਾ ਮੰਨ ਲਓ ਅੱਧੀ ਮੌਤ ਹੈ, ਤੁਰਦੇ ਹੀ ਰਹਿਣਾ, ਹਰ ਵੇਲੇ ਚੱਲਦੇ ਹੀ ਰਹਿਣਾ, ਤੇ ਭੁੱਖ ਲੱਗ ਜਾਣੀ ਨਾਲ ਸਫ਼ਰ ਕਰਦਿਆਂ। ਇਹਨਾਂ ਨੂੰ ਰਾਤ ਨੂੰ ਲੰਗਰ ਵੀ ਨਹੀਂ ਸੀ ਮਿਲਿਆ, ਪ੍ਰਸ਼ਾਦਾ ਵੀ ਨਹੀਂ ਸੀ ਛਕਣ ਨੂੰ ਮਿਲਿਆ, ਕਿਸੇ ਨੂੰ ਮਿਲਿਆ ਕਿਸੇ ਨੂੰ ਨਹੀਂ ਵੀ ਮਿਲਿਆ। ਅਗਲੇ ਦਿਨ ਫਿਰ ਸਵੇਰੇ ਸਵੇਰੇ ਇਹਨਾਂ ਨੇ ਚਾਲੇ ਪਾ ਦਿੱਤੇ,
ਚਾਰ ਜਾਮ ਮੈਂ ਪੰਥ ਬਿਸਾਲੇ।
ਫਿਰ ਸਾਰਾ ਦਿਨ, ਚਾਰ ਪੈਰ ਦਿਨ ਦੇ, ਸਾਰਾ ਦਿਨ ਹੀ ਟੁਰਦੇ ਰਹੇ, ਅਗਲੇ ਦਿਨ ਵੀ ਸਾਰਾ ਦਿਨ ਹੀ ਚੱਲਦੇ ਰਹੇ।
ਬੌਰ ਨਿਸਾ ਦੂਸਰ ਹੋਏ ਆਏ,
ਦੂਜੀ ਰਾਤ ਆ ਗਈ ਚੱਲਦਿਆਂ ਚੱਲਦਿਆਂ। ਇੱਕ ਦਿਨ ਬੀਤ ਗਿਆ, ਇੱਕ ਰਾਤ ਬੀਤ ਗਈ ਟੁਰਦਿਆਂ ਹੀ ਟੁਰਦਿਆਂ, ਫਿਰ ਦੂਜਾ ਦਿਨ ਵੀ ਬੀਤ ਗਿਆ, ਸਾਰਾ ਦਿਨ ਚਾਰ ਪੈਰ ਚੱਲਦੇ ਹੀ ਰਹੇ, ਰਸਤੇ ਵਿੱਚ ਕਿਸੇ ਨੂੰ ਲੰਗਰ ਪ੍ਰਸ਼ਾਦਾ ਤਿਆਰ ਕਰਨ ਦਾ ਵੀ ਮੌਕਾ ਨਹੀਂ ਮਿਲਿਆ। ਔਰ ਖਾਲਸਾ ਜੀ, ਦੂਜੀ ਰਾਤ ਆ ਗਈ,
ਕਿਸ ਕਿਸ ਖਾਨੋ ਕੀਨ ਬਣਾਏ।
ਕਈਆਂ ਨੇ ਰਸਤੇ ਵਿੱਚ ਆਉਂਦਿਆਂ ਲੰਗਰ ਤਿਆਰ ਕਰ ਲਿਆ ਤੇ ਉਹਨਾਂ ਨੇ ਛਕ ਲਿਆ, ਕਈ ਭੁੱਖੇ ਹੀ ਟੁਰਦੇ ਚਲੇ ਗਏ, ਲੰਗਰ ਤਿਆਰ ਕਰਨ ਦਾ ਵੀ ਸਮਾਂ ਨਹੀਂ ਮਿਲਿਆ।
ਖਾਨਾ ਕੀਨ ਸਕਿਨੋ ਨਿਆਰੇ,
ਕਹਿੰਦੇ ਕਿਸੇ ਨੂੰ ਘੋੜਿਆਂ ਦਾ ਦਾਣਾ ਮਿਲਿਆ ਉਹ ਹੀ ਖਾਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ, ਭੁੱਖ ਜੋ ਲੱਗੀ ਸੀ। ਇੱਕ ਦਿਨ ਪਹਿਲਾਂ ਬੀਤ ਗਿਆ, ਫਿਰ ਰਾਤ ਬੀਤ ਗਈ, ਦੂਜਾ ਦਿਨ ਬੀਤ ਗਿਆ, ਕਹਿੰਦੇ ਇਸ ਪ੍ਰਕਾਰ ਨਾਲ ਕਿਸੇ ਨੂੰ ਦਾਣਾ ਪੱਠਾ ਮਿਲਿਆ, ਉਹ ਦਾਣਾ ਖਾ ਕੇ ਕਈਆਂ ਨੇ ਗੁਜ਼ਾਰਾ ਕਰ ਲਿਆ।
ਤੋ ਸ਼ਰਮਤ ਵੱਡ ਪੇ ਮਗ ਭਾਰੇ,
ਹੁਣ ਰਸਤੇ ਦੀ ਜਿਹੜੀ ਥਕਾਵਟ ਸੀ ਬਹੁਤ ਜ਼ਿਆਦਾ ਹੋ ਗਈ, ਦੋ ਦਿਨਾਂ ਤੋਂ ਟੁਰਦੇ ਹੀ ਆ ਰਹੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਬੈਠੇ ਹੀ ਲੰਘਦੇ ਆ ਰਹੇ ਨੇ, ਦੂਜਾ ਸਰਦੀ ਦੇ ਦਿਨ ਨੇ, ਸਰਦੀ ਵਿੱਚ ਸਰੀਰ ਠਰਦਾ, ਇਸ ਕਰਕੇ ਕਹਿੰਦੇ ਬਹੁਤ ਜ਼ਿਆਦਾ ਥਕਾਵਟ ਇਹਨਾਂ ਨੂੰ ਹੋਈ ਹੈ।
ਪਾਗਰਾਮ ਲੰਘ ਕਰ ਆਏ,
ਲੱਲਾ ਬੇਗ ਤੇ ਦੀਆਂ ਫੌਜਾਂ ਚਲਦੀਆਂ ਚਲਦੀਆਂ, ਇਹ ਰੂਪਾ ਭਾਈ ਕਾ ਜਿਹੜਾ ਗ੍ਰਾਮ ਹੈ ਉੱਥੇ ਆਏ ਪਹਿਲਾਂ, ਉੱਥੋਂ ਰੂਪਾ ਭਾਈ ਕੇ ਗ੍ਰਾਮ ਉੱਤੇ ਇਹਨਾਂ ਨੂੰ ਪਤਾ ਲੱਗਾ, ਗੁਰੂ ਸਾਹਿਬ ਜੀ ਨੇ ਇੱਥੋਂ ਅੱਗੇ ਡੇਰਾ ਕੀਤਾ ਹੋਇਆ ਉਜਾੜ ਦੇ ਵਿੱਚ, ਤੇ ਉਹ ਪਿੰਡ ਲੰਘ ਕੇ ਰੂਪਾ ਭਾਈ ਕਾ ਅੱਗੇ ਆ ਗਏ।
ਗ੍ਰਾਮਨ ਕੇ ਆਗੂ ਲਿਆਏ,
ਉੱਥੋਂ ਜਿਹੜੇ ਪਿੰਡ ਸੀ ਉਹਨਾਂ ਪਿੰਡਾਂ ਦੇ ਆਗੂ ਫੜ ਲਏ ਇਹਨਾਂ ਨੇ, ਕਿਉਂਕਿ ਹੁਣ ਇਹ ਤਾਂ ਨਵੇਂ ਆਏ ਸੀ, ਇਲਾਕੇ ਦਾ ਭੇਤ ਨਹੀਂ ਸੀ। ਜਿਹੜੇ ਉਹਨਾਂ ਪਿੰਡਾਂ ਦੇ ਆਗੂ ਸਨ ਉਹ ਆਗੂ ਫੜ ਲਏ ਵੀ ਤੁਸੀਂ ਸਾਨੂੰ ਰਸਤਾ ਦੱਸੋ, ਬਹੁਤ ਸਾਰੇ ਪਿੰਡਾਂ ਦੇ ਆਗੂ ਫੜ ਕੇ ਨਾਲ ਲੈ ਲਏ।
ਕਹਿ ਕੇ ਜਿਸ ਥਲ ਗੁਰ ਕੋ ਡੇਰਾ ਹਮੈ ਦਿਖਾਏ ਦਿਓ ਇੱਕ ਬੇਰਾ।
ਆਗੂਆਂ ਨੂੰ ਫੜ ਕੇ ਇਹਨਾਂ ਨੇ ਆਖਿਆ ਲੱਲਾ ਬੇਗ ਨੇ ਵੀ ਚਲੋ ਅੱਗੇ ਹੋ ਕੇ ਸਾਨੂੰ ਦੱਸੋ ਵੀ ਗੁਰੂ ਜੀ ਨੇ ਇੱਥੇ ਡੇਰਾ ਕਿੱਥੇ ਕੀਤਾ ਹੋਇਆ। ਇਸ ਵੇਲੇ ਗੁਰੂ ਜੀ ਨੇ ਆਪਣੀਆਂ ਫੌਜਾਂ ਸਮੇਤ ਕਿਸ ਜਗ੍ਹਾ ਤੇ ਉਤਾਰਾ ਕੀਤਾ ਹੋਇਆ ਮੈਨੂੰ ਦੱਸੋ।
ਰਾਮਨ ਕੇ ਨਰ ਕੋ ਬੋਡਾ ਤਾਰੇ।
ਕਹਿੰਦੇ ਏਦਾਂ ਪਿੰਡਾਂ ਦੇ ਲੋਕਾਂ ਨੂੰ ਬੜਿਆ ਤਾੜਿਆ। ਕਈ ਉਹਨਾਂ ਵਿੱਚੋਂ ਗੁਰੂ ਕੇ ਸਿੱਖ ਵੀ ਸਨ ਜਿਹੜੇ ਦੱਸਣਾ ਨਹੀਂ ਸਨ ਚਾਹੁੰਦੇ, ਪਰ ਇਹਨਾਂ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਤਾੜਨਾ ਕੀਤੀ ਵੀ ਦੱਸ ਦਿਓ ਨਹੀਂ ਤਾਂ ਤੁਹਾਨੂੰ ਮਾਰ ਮੁਕਾਵਾਂਗੇ। ਏਦਾਂ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੂੰ ਇਹਨਾਂ ਨੇ ਤਾੜਨਾ ਕੀਤੀ।
ਡਰ ਕਰ ਆਗੋ ਅਗਰ ਪਧਾਰੇ।
ਉਹਨਾਂ ਵੀ ਵਿਚਾਰਿਆਂ ਨੇ ਡਰਦੇ ਮਾਰਿਆਂ, ਕਿਉਂਕਿ ਫੌਜ ਸੀ, ਗਿਲਜੇ ਸੀ, ਰਾਕਸ਼ ਬਿਰਤੀ ਵਾਲੇ, ਪਸ਼ੂ ਬਿਰਤੀ ਵਾਲੇ ਸਨ ਪਠਾਨ, ਉਹਨਾਂ ਕੋਲੋਂ ਡਰਦਿਆਂ ਡਰਦਿਆਂ ਜਿਹੜੇ ਉਹ ਪਿੰਡਾਂ ਦੇ ਆਗੂ ਸਨ ਅੱਗੇ ਹੋ ਕੇ ਚੱਲ ਪਏ ਦੱਸਣ ਵਾਸਤੇ।
ਖਾਲਸਾ
ਜੀ, ਏਦਾਂ ਇਹਨਾਂ ਤੁਰਕਾਂ ਨੂੰ 13 ਪਹਿਰ ਬੀਤ ਗਏ ਚੱਲਦਿਆਂ ਚੱਲਦਿਆਂ।
ਚੌਧਰ ਸਮੇਂ ਮੈਂ ਗੁਰ ਨੀਅਰ ਆਏ।
13 ਪਹਿਰ ਟੁਰਦੇ ਹੀ ਆਏ। 13 ਪਹਿਰਾਂ ਦੇ ਵਿੱਚ ਸਿਰਫ 1-2 ਪਹਿਰ ਇਹਨਾਂ ਨੇ ਰਾਤ ਨੂੰ ਆਰਾਮ ਕੀਤਾ, ਬਾਕੀ 11 ਪਹਿਰ ਤਾਂ ਟੁਰਦੇ ਹੀ ਆਏ ਲਗਾਤਾਰ ਚੱਲ ਕੇ। ਇਹਨਾਂ ਨੇ ਰਸਤੇ ਚ ਕਿਤੇ ਵੀ ਟਿਕਾਣਾ ਨਹੀਂ ਕੀਤਾ, ਇੱਥੋਂ ਤੱਕ ਵੀ ਕਿਸੇ ਨੂੰ ਪ੍ਰਸ਼ਾਦਾ ਮਿਲਿਆ, ਕਿਸੇ ਤਿਆਰ ਕਰ ਲਿਆ ਤੇ ਛਕ ਲਿਆ, ਨਹੀਂ ਤੇ ਬਹੁਤੇ ਭੁੱਖੇ ਹੀ ਟੁਰੇ ਆਏ। ਤੇ 14ਵੇਂ ਪਹਿਰ ਆਖਰਕਾਰ ਚੱਲ ਕੇ, ਰਾਤ ਦਾ ਸਮਾਂ ਸੀ, 2 ਪਹਿਰ ਰਾਤ ਬਾਕੀ ਬਚਦੀ ਸੀ, ਦੂਜੀ ਰਾਤ ਨੂੰ ਇਹ ਚੱਲ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਆ ਪਹੁੰਚੇ, ਜਿੱਥੇ ਮਹਾਰਾਜ 6ਵੇਂ ਪਾਤਸ਼ਾਹ ਨੇ ਮੁਕਾਬਲਾ ਕਰਨ ਵਾਸਤੇ ਤਿਆਰੀ ਕੀਤੀ ਹੋਈ ਸੀ, ਉਸ ਜਗ੍ਹਾ ਦੇ ਨੇੜੇ 14ਵੇਂ ਪਹਿਰ ਆ ਪਹੁੰਚੇ।
ਮਹਾ ਸ਼ਰਮ ਤਿਆਰ ਛੁਦਤ ਬਿਸਾਲੇ।
ਇਹ ਬਹੁਤ ਜ਼ਿਆਦਾ ਸ਼ਰਮਤ ਕਹਿੰਦੇ ਨੇ ਥੱਕੇ ਹੋਏ ਸੀ, ਥਕਾਵਟ ਇਹਨਾਂ ਨੂੰ ਬਹੁਤ ਜ਼ਿਆਦਾ ਹੋਈ ਸੀ। ਦੂਜਾ ਇਹ ਭੁੱਖੇ ਸਨ।
ਠਰੇ ਚਰਨ ਕਰ ਲਾਗਤ ਪਾਲੇ।
ਤੀਜਾ ਠਰੇ ਹੋਏ ਸੀ ਠੰਡ ਨਾਲ, ਹੱਥ ਤੇ ਪੈਰ ਸੁੰਨ ਹੋਏ ਸੀ, ਲੜਨ ਜੋਗੇ ਤਾਂ ਹੈ ਹੀ ਨਹੀਂ ਸੀ, ਪੈਂਡਾ ਹੀ ਇੰਨਾ ਲੰਮਾ ਤੈਅ ਕੀਤਾ, ਇੱਕ ਭੁੱਖ ਲੱਗੀ ਹੋਈ ਹੈ, ਦੂਜਾ ਥੱਕੇ ਹੋਏ ਸੀ ਆਰਾਮ ਨਹੀਂ ਸੀ ਕੀਤਾ, ਤੀਜਾ ਇਹਨਾਂ ਦੇ ਸਰੀਰ ਜਿਹੜੇ ਸਨ ਉਹ ਠੰਡ ਨਾਲ ਸੁੰਨ ਹੋਏ ਪਏ ਸੀ, ਹੱਥ ਤੇ ਪੈਰ ਸਰਦੀ ਦੇ ਨਾਲ ਸੁੰਨ ਹੋਏ ਸਨ।
ਤੀਨੋ ਕਾਰਨ ਤੇ ਤੁਰਕਾਨਾ ਵਿਆਕੁਲ ਬੋ ਕਿਮ ਹੋਏ ਸਵਧਾਨਾ।
ਇਹਨਾਂ ਤਿੰਨਾਂ ਕਾਰਨਾਂ ਕਰਕੇ ਤੁਰਕ ਸਾਰੇ ਬੜੇ ਵਿਆਕੁਲ ਹੋਏ, ਬੜੇ ਬੇਬਲ ਹੋਏ, ਇੱਕ ਭੁੱਖ ਲੱਗੀ ਹੋਈ ਹੈ, ਦੂਜਾ ਥੱਕੇ ਹੋਏ ਨੇ, ਤੀਜਾ ਠੰਡ ਨਾਲ ਸਰਦੀ ਦੇ ਨਾਲ ਸਰੀਰ ਠਰੇ ਹੋਏ ਨੇ, ਹੱਥ ਪੈਰ ਜਿਹੜੇ ਸਨ ਉਹ ਸੁੰਨ ਹੋਏ ਹੋਏ ਨੇ। ਇਸ ਪ੍ਰਕਾਰ ਇਹਨਾਂ ਤਿੰਨਾਂ ਕਾਰਨਾਂ ਕਰਕੇ ਵਿਆਕੁਲ ਹੋਏ ਹੋਏ ਨੇ ਤੁਰਕ, ਹੁਣ ਸਾਵਧਾਨ ਕਿਵੇਂ ਹੋਣ, ਲੜਾਈ ਵਾਸਤੇ ਜੰਗ ਵਾਸਤੇ ਸਾਵਧਾਨ ਕਿਵੇਂ ਹੋਣ।
ਲਲਾ ਬੇਗ ਯੁੱਤ ਸਭ ਸਰਦਾਰਾ ਨੈ ਲਸ਼ਕਰ ਕੋ ਹਾਲ ਵਿਚਾਰਾ।
ਲੱਲਾ ਬੇਗ ਦੇ ਸਮੇਤ ਜਿੰਨੇ ਦੇ ਸਰਦਾਰ ਸੀ ਨਾਲ ਚੜ ਕੇ ਆਏ ਹੋਏ ਸੈਨਾਪਤੀ ਸੀ, ਕਿਸੇ ਨੇ ਵੀ ਨਾਲ ਫੌਜਾਂ ਦਾ ਹਾਲ ਚਾਲ ਪੁੱਛਿਆ ਹੀ ਨਹੀਂ ਵੀ ਤੁਸੀਂ ਮਰ ਗਏ ਹੋ, ਜੀਉਂਦੇ ਹੋ, ਚੰਗੇ ਭਲੇ ਹੋ ਜਾਂ ਕੀ ਹਾਲ ਹੈ ਤੁਹਾਡਾ। ਕਹਿੰਦੇ ਤੁਰਦੇ ਹੀ ਆਏ ਬਸ, ਆਪਣੀ ਫੌਜ ਦਾ ਕਿਸੇ ਨੇ ਹਾਲ ਚਾਲ ਤੱਕ ਵੀ ਰਸਤੇ ਚ ਨਹੀਂ ਪੁੱਛਿਆ।
ਆਪ ਧਰੀ ਤਨ ਪਰ ਪੁਛਤੀਨ।
ਆਪ ਇਹਨਾਂ ਨੇ ਚਮੜੇ ਦੀਆਂ ਪੁਸ਼ਾਕਾਂ ਪਾਈਆਂ ਹੋਈਆਂ ਸੀ, ਸਾਰੇ ਸਰੀਰ ਦੇ ਉੱਤੇ ਚੰਮ ਦੀਆਂ ਬਣੀਆਂ ਹੋਈਆਂ ਪੁਸ਼ਾਕਾਂ ਪਾਉਣ ਕਰਕੇ ਆਪ ਇਹਨਾਂ ਨੂੰ ਸਰਦੀ ਨਹੀਂ ਸੀ ਲੱਗ ਰਹੀ, ਚਮੜੇ ਦੀਆਂ ਪੁਸ਼ਾਕਾਂ ਦੇ ਵਿੱਚ ਆਪਣੇ ਸਰੀਰ ਇਹਨਾਂ ਨੇ ਮੜੇ ਹੋਏ ਸਨ।
ਤਿਆਰ ਕਰਾਏ ਖਾਨ ਕਰ ਲੀਨ।
ਲੰਗਰ ਵੀ ਇਹਨਾਂ ਨੇ ਆਪਣਾ ਰਸਤੇ ਚ ਤਿਆਰ ਕਰਕੇ ਆਪਣਾ ਇਹਨਾਂ ਨੇ ਪੇਟ ਪੂਜਾ ਵੀ ਕੀਤੀ ਹੋਈ ਸੀ, ਪ੍ਰਸ਼ਾਦਾ ਵੀ ਇਹਨਾਂ ਨੇ ਛਕਿਆ ਹੋਇਆ ਸੀ, ਰਾਤ ਨੂੰ ਵੀ ਛਕ ਲਿਆ, ਦਿਨੇ ਵੀ ਛਕ ਲਿਆ, ਦੂਜੀ ਰਾਤ ਨੂੰ ਵੀ ਇਹਨਾਂ ਨੇ ਲੰਗਰ ਛਕ ਲਿਆ। ਨਾਲ ਦੀਆਂ ਫੌਜਾਂ ਦਾ ਕਿਸੇ ਨੇ ਇਹਨਾਂ ਨੇ ਪੁੱਛਿਆ ਨੀ ਵੀ ਇਹਨਾਂ ਦਾ ਕੀ ਹਾਲ ਹੈ, ਠੰਡ ਕਰਕੇ ਬਚੇ ਨੇ ਜਾਂ ਇਹਨਾਂ ਨੂੰ ਲੰਗਰ ਪ੍ਰਸ਼ਾਦਾ ਮਿਲਿਆ ਜਾਂ ਨਹੀਂ ਮਿਲਿਆ, ਇਹ ਹਾਲ ਚਾਲ ਇਹਨਾਂ ਨੇ ਕਿਸੇ ਦਾ ਨਹੀਂ ਪੁੱਛਿਆ।
ਅਪਰ ਸਪਟ ਜਿਨ ਲੜਬੇ ਆਗੇ।
ਆਪਣਾ ਖਿਆਲ ਰੱਖਿਆ ਇਹਨਾਂ ਨੇ ਬਸ, ਜਿਨ੍ਹਾਂ ਸੂਰਮਿਆਂ ਨੇ ਅੱਗੇ ਹੋ ਕੇ ਲੜਨਾ ਸੀ ਇਹਨਾਂ ਦੀਆਂ ਸਿਪਾਹੀਆਂ ਨੇ ਫੌਜਾਂ ਨੇ, ਉਹਨਾਂ ਦਾ ਕਿਸੇ ਦਾ ਖਿਆਲ ਨਹੀਂ ਕੀਤਾ।
ਤੀਨੋ ਕਾਰਨ ਤਿੰਨ ਤਨ ਲਾਗੇ।
ਉਹਨੇ ਤਿੰਨੇ ਕਾਰਨ ਉਹਨਾਂ ਦੇ ਸਰੀਰ ਨੂੰ ਲੱਗੇ ਹੋਏ, ਇੱਕ ਭੁੱਖ ਲੱਗੀ ਹੋਈ ਹੈ, ਦੂਜਾ ਉਹ ਥੱਕੇ ਹੋਏ ਨੇ, ਤੀਜਾ ਠੰਡ ਦੇ ਨਾਲ ਠਰੇ ਹੋਏ ਨੇ। ਇਹਨਾਂ ਤਿੰਨਾਂ ਕਾਰਨਾਂ ਕਰਕੇ ਫੌਜ ਸਾਰੀ ਵਿਆਕੁਲ ਹੈ, ਉਹਨਾਂ ਦਾ ਕਿਸੇ ਨੇ ਹਾਲ ਚਾਲ ਨਹੀਂ ਪੁੱਛਿਆ।
ਕਹਿ ਬੋ ਰਹੇ ਨਾ ਕਿਨਹੋ ਮਾਨੇ,
ਉਹਨਾਂ ਨੇ ਰਸਤੇ ਚ ਕਿਹਾ ਵੀ ਬਹੁਤ ਲੱਲਾ ਬੇਗ ਨੂੰ ਕਿ ਨਵਾਬ ਸਾਹਿਬ ਆਪਾਂ ਰਸਤੇ ਚ ਡੇਰਾ ਕਰ ਲਈਏ, ਸਾਡੇ ਕੋਲ ਹੁਣ ਪੈਂਡਾ ਤੈਅ ਨਹੀਂ ਹੋਣਾ, ਜੇ ਪੈਂਡਾ ਤੈਅ ਕਰਾਂਗੇ ਤੇ ਉੱਥੇ ਲੜਾਂਗੇ ਕਿਵੇਂ ਜਾ ਕੇ, ਜੇ ਥੱਕ ਜਾਂਗੇ ਪਹਿਲਾਂ ਹੀ ਰਸਤੇ ਚ, ਲੰਗਰ ਪ੍ਰਸ਼ਾਦਾ ਵੀ ਛਕਣ ਨੂੰ ਨਹੀਂ ਮਿਲਿਆ। ਸਿਪਾਹੀਆਂ ਨੇ ਕਿਹਾ ਵੀ ਲੱਲਾ ਬੇਗ ਨੂੰ, ਇਹਦੇ ਨਾਲ ਦੇ ਜਿਹੜੇ ਜਰਨੈਲ ਸਨ ਉਹਨਾਂ ਨੂੰ ਵੀ ਕਿਹਾ, ਪਰ ਇਹਨਾਂ ਨੇ ਕਿਸੇ ਦੀ ਨਹੀਂ ਸੁਣੀ ਨਾ ਹੀ ਮੰਨੀ।
ਕਰੈ ਸ਼ਿਕਰਤਾ ਸ਼ਾਬ ਖਾਨੇ,
ਬਸ ਇਹਨਾਂ ਨੇ ਇੱਕੋ ਕਾਲ ਕੀਤੀ। ਕਹਿੰਦੇ ਬਾਦਸ਼ਾਹ ਨੇ ਕਿਹਾ ਰੁਕਣਾ ਨਹੀਂ ਰਸਤੇ ਚ, ਟੁਰੇ ਚਲੋ ਟੁਰੇ ਚਲੋ। ਕਹਿੰਦੇ ਇਸ ਤਰ੍ਹਾਂ ਬਾਦਸ਼ਾਹ ਦੇ ਕਹਿਣ ਮੁਤਾਬਕ ਇਹ ਟੁਰਦੇ ਰਹੇ।
ਪਰਮ ਦੁਖੀ ਕਹਿ ਲਸ਼ਕਰ ਲਿਆਏ,
ਸਾਰੇ ਲਸ਼ਕਰ ਨੂੰ ਬੜਾ ਦੁਖੀ ਕਰਕੇ ਲਿਆ, ਲੜਨ ਜੋਗੇ ਤੇ ਰਹੀ ਨਹੀਂ ਸੀ ਉਹ ਸੂਰਮੇ, ਤਾਣ ਹੀ ਨਹੀਂ ਰਹੇ। ਜਿਹੜੇ ਮੇਨ ਮੇਨ ਜਥੇਦਾਰ ਸੀ ਉਹਨਾਂ ਨੇ ਤਾਂ ਲੰਗਰ ਪ੍ਰਸ਼ਾਦਾ ਛਕ ਲਿਆ, ਆਰਾਮ ਵੀ ਕਰ ਲਿਆ, ਉਹਨਾਂ ਨੇ ਪੁਸ਼ਾਕਾਂ ਵੀ ਮੋਟੀਆਂ ਪਾਈਆਂ ਹੋਈਆਂ, ਠੰਡ ਉਹਨਾਂ ਨੂੰ ਸੀ ਨਹੀਂ ਸੀ ਲੱਗਦੀ, ਪਰ ਬਾਕੀ ਫੌਜ ਦੀ ਹਾਲਤ ਬੁਰੀ ਸੀ। ਇੱਦਾਂ ਲਸ਼ਕਰ ਦਾ ਬਹੁਤ ਬੁਰਾ ਹਾਲ ਕਰਕੇ ਲੈ ਕੇ ਆਏ।
ਸੋ ਸਵਾਰਨ ਕੇ ਨੀਅਰ ਆਏ,
ਇਧਰ ਗੁਰੂ ਹਰਗੋਬਿੰਦ ਸਾਹਿਬ ਨੇ 100 ਸੂਰਮਾ ਪਹਿਲਾਂ ਹੀ ਅੱਗੇ ਭੇਜਿਆ ਹੋਇਆ ਸੀ ਵੀ ਜਦੋਂ ਫੌਜ ਆਏ ਤੁਸੀਂ ਹਮਲਾ ਕਰ ਦੇਣਾ, ਤੇ ਕਹਿੰਦੇ ਉਹ ਜਿਹੜੇ 100 ਸਵਾਰ ਸਨ ਸਤਿਗੁਰਾਂ ਦੇ ਉਹਨਾਂ ਨੇ ਪਹਿਲਾਂ ਹੀ ਅੱਗੇ ਤਿਆਰੀ ਕੀਤੀ ਹੋਈ ਹੈ। ਤੁਰਕ ਜਦੋਂ ਉਹਨਾਂ ਦੇ ਨੇੜੇ ਚੱਲ ਕੇ ਆਏ,
ਜਿਉਂ ਆਵਤ ਤੇ ਥਾ ਬਾਗ ਉਠਾਏ,
ਜਦੋਂ ਇਹ ਘੋੜਿਆਂ ਦੀਆਂ ਬਾਗਾਂ ਚੁੱਕ ਕੇ ਤੁਰਕ ਅੱਗੇ ਵੱਧ ਕੇ ਚੱਲ ਕੇ ਆਏ,
ਤਿਆਰ ਤੁਰੰਗਨ ਛਲਕ ਚਲਾਏ,
ਉਧਰ ਗੁਰੂ ਕੇ ਸਿੱਖਾਂ ਨੇ ਬੰਦੂਕਾਂ ਤਿਆਰ ਰੱਖੀਆਂ ਸਨ। ਜਦੋਂ ਪਤਾ ਲੱਗਾ ਵੀ ਤੁਰਕ ਨੇੜੇ ਆ ਗਏ, ਉਹਨਾਂ ਨੂੰ ਨਹੀਂ ਸੀ ਪਤਾ ਵੀ ਅੱਗੇ ਫੌਜਾਂ ਖੜੀਆਂ ਨੇ, ਉਹ ਤਾਂ ਅੰਨੇ ਵਾਹ ਤੁਰੇ ਆਉਂਦੇ ਸੀ, ਥੱਕੇ ਹੋਏ ਸਨ ਤੇ ਤੁਰੇ ਹੀ ਆਉਂਦੇ ਸੀ। ਕਹਿੰਦੇ ਜਦੋਂ ਅੱਗੋਂ ਬੰਦੂਕਾਂ ਦੀ ਛਲਕ ਚਲਾਈ, 100 ਬੰਦੂਕਾਂ ਲਗਾਤਾਰ ਇੱਕੋ ਤਾਰ ਕੜਾ ਕਾੜ ਕਰਕੇ ਚੱਲ ਪਈਆਂ,
ਕੜਾ ਕਾੜ ਕਰ ਇਕੱਠੀ ਛੋਰੇ,
ਕੜਾ ਕਾੜ ਕਰਦਿਆਂ ਇਕੱਠੀਆਂ 100 ਬੰਦੂਕਾਂ ਚਲਾ ਦਿੱਤੀਆਂ ਸੂਰਮਿਆਂ ਨੇ।
ਕਿਰੇ ਕਿਤ ਕਰੇ ਪਰਾਗ ਲਾਗਤ ਗੋਰੇ,
ਜਿਹੜੇ ਤੁਰਕ ਅੱਗੇ ਤੁਰਦੇ ਆਉਂਦੇ ਸੀ ਉਹਨਾਂ ਨੂੰ ਗੋਲੀਆਂ ਵੱਜੀਆਂ, ਬਹੁਤ ਸਾਰੇ ਤੁਰਕ ਉਹਨਾਂ ਗੋਲੀਆਂ ਦੇ ਨਾਲ ਮਰ ਕੇ ਨਾਲੋ ਨਾਲ ਹੀ ਜ਼ਮੀਨ ਤੇ ਡਿੱਗ ਪਏ।
ਆਵਤ ਲਸ਼ਕਰ ਕੋ ਮੁਖ ਤੋਰਾ,
ਲਸ਼ਕਰ ਦੇ ਆਉਂਦਿਆਂ ਆਉਂਦਿਆਂ ਹੀ ਜਿਹੜਾ ਤੁਰਕਾਂ ਦਾ ਲਸ਼ਕਰ ਆਉਂਦਾ ਸੀ, ਆਉਂਦਿਆਂ ਦਾ ਹੀ ਮੂੰਹ ਤੋੜ ਦਿੱਤਾ, ਉਹਨਾਂ ਨੂੰ ਸੋਝੀ ਨਹੀਂ ਆਉਣ ਦਿੱਤੀ ਅੱਗੋਂ। ਕਹਿੰਦੇ ਆਉਂਦਿਆਂ ਦਾ ਹੀ ਮੂੰਹ ਤੋੜ ਦਿੱਤਾ।
ਦਿਖਤ ਨਾ ਜਾਮਨੀ ਕੋ ਤਮ ਘੋੜਾ,
ਰਾਤ ਦਾ ਸਮਾਂ ਸੀ, ਸਵੇਰੇ ਅੰਮ੍ਰਿਤ ਵੇਲੇ ਦਾ ਟਾਈਮ ਸੀ, ਦੋ ਪਹਿਰ ਰਾਤ ਬੀਤੀ ਸੀ, ਦੋ ਪਹਿਰ ਰਹਿੰਦੀ ਸੀ ਜਦੋਂ ਇਹ ਹਮਲਾ ਹੋਇਆ, ਤੇ ਰਾਤ ਦਾ ਸਮਾਂ, ਦੂਜਾ ਸਰਦੀਆਂ ਦੀ ਰਾਤ ਹੈ, ਧੁੰਦ ਪੈਂਦੀ ਸੀ, ਓਦਾਂ ਹੀ ਨਹੀਂ ਸੀ ਨਜ਼ਰ ਆਉਂਦਾ, ਇੱਕ ਓਦਾਂ ਹਨੇਰਾ ਸੀ, ਤੇ ਰਾਤ ਦੇ ਤਮ ਦੇ ਵਿੱਚ ਇਹਨਾਂ ਨੂੰ ਕੁਝ ਦਿਸ ਨਹੀਂ ਰਿਹਾ, ਕੁਝ ਨਜ਼ਰ ਨਹੀਂ ਆ ਰਿਹਾ।
ਲੱਲਾ ਬੇਗ ਜਾਣਿਓ ਗੁਰਹਿਆ,
ਲੱਲਾ ਬੇਗ ਨੇ ਇਹ ਸਮਝਿਆ ਵੀ ਲੱਗਦਾ ਗੁਰੂ ਜੀ ਇੱਥੇ ਅੱਗੇ ਆਏ ਹੋਏ ਨੇ, ਗੁਰੂ ਇੱਥੇ ਆਪਣਾ ਪੜਾ ਕਰੀ ਬੈਠਾ।
ਚਾਰ ਮਤਾ ਬੀ ਜਾ ਰੇ ਮਾਂ,
ਲੱਲਾ ਬੇਗ ਨੇ ਹੁਕਮ ਕੀਤਾ, ਕਹਿੰਦਾ ਮਤਾਬੀਆਂ ਬਾਲੋ, ਝਾੜ ਬਾਲੋ, ਮਸ਼ਾਲਾਂ ਬਾਲੋ, ਰੋਸ਼ਨੀ ਕਰਕੇ ਵੇਖੋ ਅੱਗੇ ਕੀ ਹੋ ਰਿਹਾ।
ਅਨਕ ਮਸ਼ਾਲ ਜਲਾਵਨ ਕੀਨੇ,
ਲੱਲਾ ਬੇਗ ਦਾ ਹੁਕਮ ਸੁਣਦਿਆਂ ਮਸ਼ਾਲਾਂ ਬਾਲ ਲਈਆਂ, ਝਾੜ ਤੇ ਮਤਾਬੀਆਂ ਬਾਲ ਦਿੱਤੀਆਂ।
ਭਇਓ ਪ੍ਰਕਾਸ਼ ਦਿਸ਼ਨ ਤਮਹੀਨੇ,
ਕਹਿੰਦੇ ਥੋੜਾ ਜਿਹਾ ਪ੍ਰਕਾਸ਼ ਹੋ ਗਿਆ, ਰੋਸ਼ਨੀ ਹੋ ਗਈ ਤੇ ਹਨੇਰਾ ਦੂਰ ਹੋਇਆ।
ਇਮ ਕਹਿ ਸਤਿਗੁਰ ਜੋਦ ਚੜਾਇਓ,
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਆਵਾਜ਼ ਸੁਣੀ ਗੋਲੀਆਂ ਦੀ ਵੀ ਤੁਰਕ ਆ ਗਏ ਨੇ, ਤੋ ਮਹਾਰਾਜ ਜੀ ਨੇ ਜੋਧ ਰਾਏ ਨੂੰ ਹੁਕਮ ਕਰਕੇ ਟੋਰਿਆ,
ਸੰਗੀ ਜਾਤੀ ਮਲਕ ਮਿਲਾਇਓ।
ਜੋਧ ਰਾਏ ਦੇ ਨਾਲ ਸਤਿਗੁਰਾਂ ਨੇ ਇੱਕ ਆਪਣਾ ਮਹਾਨ ਸੂਰਮਾ, ਜਿਹੜਾ ਪਹਿਲੀਆਂ ਦੋ ਜੰਗਾਂ ਵਿੱਚ ਵੀ ਹਾਜ਼ਰ ਰਿਹਾ, ਇਸ ਸੂਰਮੇ ਦਾ ਨਾਂ ਹੈ ਜਾਤੀ ਮਲਕ। ਜਾਤੀ ਮਲਕ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਜੋਧ ਰਾਏ ਨਾਲ ਭੇਜਿਆ ਹੈ।
ਪਰੇ ਹਾਥੀਮ ਰਿਪ ਮਤ ਮੋਟੇ,
ਮਹਾਰਾਜ ਜੀ ਕਹਿੰਦੇ ਜੋਧ ਰਾਏ ਜਾਤੀ ਮਲਕ ਜੀ ਜਾਓ, ਹੁਣ ਜੰਗ ਦਾ ਮੈਦਾਨ ਤਾਂ ਸਾਫ਼ ਹੀ ਸਮਝੋ, ਕਿਉਂਕਿ ਦੁਸ਼ਮਣ ਜਿਹੜੇ ਨੇ ਮੋਟੀ ਮਤ ਵਾਲੇ ਆਣ ਪਏ ਹਨ।
ਜਿਵ ਪ੍ਰਾਪਤ ਮੈਦਾਨ ਸੋਟੇ,
ਇਹ ਤਾਂ ਆਏ ਨੇ ਜਿਵੇਂ ਹਾਰੇ ਹੋਣ ਮੈਦਾਨ ਚ ਖੜੇ ਨੇ, ਹਾਰੇ ਹੋਏ ਹੀ ਖੜੇ ਨੇ ਮੈਦਾਨ ਚ, ਰਸਤੇ ਦੀ ਮੁਸਾਫਰੀ, ਦੂਜਾ ਭੁੱਖੇ ਨੇ, ਠੰਡ ਨਾਲ ਠਹਿਰੇ ਹੋਏ ਨੇ, ਲੜਨ ਜੋਗੇ ਹੈ ਨਹੀਂ। ਮਹਾਰਾਜ ਜੀ ਕਹਿੰਦੇ ਉਹ ਤਾਂ ਪਹਿਲਾਂ ਹੀ ਮੈਦਾਨ ਚ ਹਾਰੇ ਹੋਏ ਖਲੋਤੇ ਨੇ, ਜਾਓ ਜਾ ਕੇ ਇਹਨਾਂ ਨੂੰ ਮਾਰ ਮੁਕਾਓ।
ਜਦੋਂ ਸ਼ਰਮਤ ਬੋ ਨੀਂਦ ਦਬਾਏ,
ਭੁੱਖੇ ਨੇ ਥੱਕੇ ਹੋਏ ਨੇ, ਨੀਂਦ ਨੇ ਇਹਨਾਂ ਨੂੰ ਦਬਾਇਆ ਹੋਇਆ ਹੈ,
ਬਾਰਾ ਪਰੇ ਨਰੇ ਕਰ ਪਾਏ, ਠਰੇ ਕਰ ਪਾਏ,
ਇਹਨਾਂ ਦੇ ਹੱਥ ਪੈਰ ਪਾਲੇ ਦੇ ਨਾਲ ਠੰਡ ਦੇ ਨਾਲ ਠਰੇ ਹੋਏ ਨੇ, ਲੜਨ ਜੋਗੇ ਨਹੀਂ ਹਨ ਤੁਰਕ,
ਜਾਓ ਬਾਸਮ ਬੇਗ ਬਥੇਰੇ,
ਜਾਓ ਜੋਧ ਰਾਏ ਜਾਤੀ ਮਲਕ ਜੀ, ਬਾਜਾਂ ਦੇ ਸਮਾਨ ਟੁੱਟ ਕੇ ਪੈ ਜਾਓ ਤੁਰਕਾਂ ਉੱਤੇ,
ਅਤੋ ਤੁਰਕ ਜਨ ਲਵੇ ਬਟੇਰੇ,
ਜਿਵੇਂ ਇੱਕ ਲਵਾ ਬਟੇਰਾ ਹੁੰਦਾ ਨਾ, ਬਟੇਰਾ ਤਾਂ ਵੱਡਾ ਹੁੰਦਾ, ਉਹਦੇ ਨਾਲੋਂ ਵੀ ਕੂੜਾ ਜਾ ਪੰਛੀ ਹੁੰਦਾ, ਲਵਾ ਬਟੇਰਾ ਕਹਿ ਦਿੰਦੇ ਨੇ ਉਹਨੂੰ, ਕਹਿੰਦੇ ਤਾਂ ਲਵੇ ਬਟੇਰੇ ਨੇ, ਜਿਵੇਂ ਮਰਜ਼ੀ ਜਾ ਕੇ ਮਾਰ ਲਓ, ਬਾਜਾਂ ਦੇ ਸਮਾਨ ਟੁੱਟ ਕੇ ਪੈ ਜਾਓ,
ਸਤਿਗੁਰ ਦੀ ਨੀ ਵਿਜੈ ਸੁਖੈਨ,
ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਆਪਾਂ ਨੂੰ ਸੌਖੇ ਢੰਗ ਨਾਲ ਹੀ ਜਿੱਤ ਦੇ ਦਿੱਤੀ ਹੈ, ਇਹ ਤਾਂ ਜਿੱਤ ਆਪਾਂ ਨੂੰ ਮਿਲੀ ਸਮਝੋ,
ਵਿਆਕੁਲ ਜਾਨ ਕੀਨ ਮੈਂ ਸੈਨ,
ਇਹ ਤਾਂ ਸਾਰੀ ਫੌਜ ਜਿਹੜੀ ਹੈ ਸਾਰੀ ਵਿਆਕੁਲ ਹੋਈ ਹੋਈ ਹੈ, ਇਹਨਾਂ ਨੇ ਕੀ ਲੜਨਾ, ਲੜਨ ਜੋਗੇ ਤਾਂ ਰਹੇ ਹੀ ਕੋਈ ਨਹੀਂ,
ਬ੍ਰਿੰਦ ਮਸ਼ਾਲਾਂ ਜੋਧ ਅਗਾਰੇ,
ਜੋਧ ਰਾਏ ਨੇ ਆਪਣੇ ਅੱਗੇ ਬਹੁਤ ਸਾਰੀਆਂ ਮਸ਼ਾਲਾਂ ਬਾਲੀਆਂ ਤੇ ਚੱਲ ਪਿਆ,
ਗੁਰ ਕੋ ਹੁਕਮ ਪਾਏ ਕਰ ਜਾਰੇ,
ਸਤਿਗੁਰਾਂ ਦਾ ਹੁਕਮ ਪ੍ਰਾਪਤ ਕਰਕੇ ਬਹੁਤ ਸਾਰੀਆਂ ਮਸ਼ਾਲਾਂ ਬਾਲ ਲਈਆਂ,
ਗੁਰੂ ਨਗਾਰ ਜੀ ਦੇ ਕਰ ਨਾਮਾ,
ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਮ ਲਿਆ ਨਗਾਰ ਜੀ ਨੂੰ, ਕਿਹਾ ਲੱਖਾਂ ਨਗਾਰ ਜੀ ਨਗਾਰੇ ਤੇ ਚੋਭਾ ਲਾ ਦਿਓ,
ਦੋਰੇ ਦੋਰੇ ਦੀਦ ਮਾਮਾ,
ਨਗਾਰੇ ਤੇ ਦਹਿਰੇ ਦਹਿਰੇ ਦੋਹਰੀਆਂ ਚੋਭਾਂ ਲਾ ਕੇ ਨਗਾਰੇ ਗੁੰਜਾ ਦਿਓ,
ਹਿਮ ਤੁਫੰਗ ਯਾਰ ਚਲੇ ਕਿਰਪਾਨਾ,
ਕਹਿੰਦੇ ਤਾਂ ਬੰਦੂਕਾਂ ਚੱਲ ਪਈਆਂ ਕਿਰਪਾਨਾਂ ਚਮਕਣ ਲੱਗੀਆਂ,
ਸ਼ਰੋਣ ਤੇ ਅਮਨੀ ਬਹਿ ਮਾਨਾ,
ਜਿਹੜੇ ਤੁਰਕ ਮਾਰੇ ਗਏ ਆਉਂਦੇ ਹੀ ਮਾਰੇ ਗਏ, ਉਹਨਾਂ ਨੂੰ ਹੋਸ਼ ਹੀ ਨਹੀਂ ਆਈ ਵੀ ਅਸੀਂ ਵੀ ਅੱਗੋਂ ਜਵਾਬ ਦੇਣਾ, ਗੋਲੀਆਂ ਚਲਾਉਣੀਆਂ, ਉਹ ਤਾਂ ਅੰਨੇ ਬਾਈ ਤੁਰੇ ਆਉਂਦੇ ਸੀ, ਉਹਨਾਂ ਨੂੰ ਨਹੀਂ ਸੀ ਪਤਾ ਵੀ ਇੱਥੇ ਹੀ ਅੱਗੇ ਡੇਰਾ ਕਰੀ ਬੈਠੇ ਨੇ, ਹਨੇਰਾ ਸੀ ਨਾ, ਤੇ ਸਿੱਖਾਂ ਨੇ ਮਸ਼ਾਲ ਵੀ ਨਹੀਂ ਸੀ ਕੋਈ ਬਾਲੀ ਹੋਈ ਵੀ ਪਤਾ ਨਾ ਲੱਗੇ ਵੀ ਅੱਗੋਂ ਆ ਕੋਈ ਬੈਠਾ ਹੈ ਜਾਂ ਨਹੀਂ ਬੈਠਾ, ਕਹਿੰਦੇ ਇਸ ਤਰ੍ਹਾਂ ਗੋਲੀਆਂ ਚੱਲੀਆਂ ਤੇ ਬਹੁਤ ਸਾਰੇ ਤੁਰਕਾਂ ਦੇ ਲਹੂ ਨਾਲ ਜ਼ਮੀਨ ਰੰਗਣ ਲੱਗੀ,
ਦੋਰੀ ਚੋਬ ਧੌਂਸਾ ਤੁੰਕਾਰਾ,
ਦੋਰੀਆਂ ਚੋਭਾਂ ਨਗਾਰਿਆਂ ਤੇ ਵੱਜੀਆਂ ਧੌਂਸੇ ਤੁੰਕਾਰੇ ਹਨ,
ਵਧਿਓ ਵੀਰ ਰਸ ਭੱਟ ਲਲਕਾਰਾ,
ਵੀਰ ਰਸ ਵਧਿਆ ਸੂਰਮਿਆਂ ਚ ਭੱਟਾਂ, ਸੂਰਮਿਆਂ ਨੇ ਇੱਕ ਦੂਜੇ ਨੂੰ ਲਲਕਾਰਿਆ ਹੈ,
ਜੜਿਓ ਜੋਧ ਚੱਲ ਅੱਗੇ ਹੋਇਓ,
ਜੋਧ ਰਾਏ ਅੱਗੇ ਚੜ ਕੇ ਆਇਆ ਹੈ,
ਦੋ ਦਿਸ਼ ਮਾਰ ਬਾਜਤ ਭਇਓ,
ਦੋਹਾਂ ਪਾਸਿਓ ਮਾਰੂ ਰਾਗ ਵੱਜਣ ਲੱਗਾ, ਮਾਰੂ ਵਾਜੇ ਵੱਜਣ ਲੱਗੇ,
ਭੁਜੰਗ ਪ੍ਰਯਾਤ ਛੰਦ ਦਮਾਮੇ ਬਜੇ, ਬ੍ਰਿੰਦ ਭੇਰੀ ਪੁੰਕਾਰੇ,
ਬਹੁਤ ਸਾਰੇ ਨਗਾਰੇ ਵੱਜੇ ਤੇ ਭੇਰੀਆਂ ਦੀਆਂ ਆਵਾਜ਼ਾਂ ਆਈਆਂ ਹਨ,
ਤੁਫੰਗਾਂ ਗੋਰੀ ਕੱਸੇ ਫੇਰ ਮਾਰੇ,
ਬੰਦੂਕਾਂ ਦੀਆਂ ਗੋਲੀਆਂ ਕੱਸ ਲਈਆਂ ਸੂਰਮਿਆਂ ਨੇ, ਇੱਕ ਵਾਰੀ ਗੋਲੀਆਂ ਦਾਹ ਕੇ ਦੁਬਾਰਾ ਫੇਰ ਗਜਾਂ ਦੇ ਨਾਲ ਗੋਲੀਆਂ ਠੋਕ ਕੇ ਤੋੜੇ ਤੁਖਾਏ ਪਲੀਤੇ ਤੁਖਾਏ ਹਨ,
ਕਰੇ ਤੇਜ ਘੋੜੇ ਅਗਾਰੀ ਤਵਾਏ,
ਔਰ ਘੋੜੇ ਤੇਜ ਕਰਕੇ ਤੁਰਕਾਂ ਦੇ ਅੱਗੇ ਆ ਗਏ ਨੇ ਗੁਰੂ ਕੇ ਲਾਲ ਸੂਰਮੇ,
ਕਿਨੂੰ ਤੀਰ ਮਾਰ ਸੁਨੇਜੇ ਪਰਮਾਏ,
ਕਿਸੇ ਨੇ ਤੀਰ ਮਾਰਿਆ ਕਿਸੇ ਨੇ ਨੇਜਾ ਭਰਮਾਇਆ, ਨੇਜੇ ਫੜੇ ਹੋਏ ਸੂਰਮਿਆਂ ਬਹਾਦਰਾਂ ਯੋਧਿਆਂ ਨੇ ਤੇ ਨੇਜੇ ਘੁਮਾ ਕੇ ਦੂਰੋਂ ਨਿਸ਼ਾਨਾ ਤੱਕ ਕੇ ਮਾਰਦੇ ਨੇ,
ਇਹ ਨੇਰ ਸ਼ਤਰੂ ਤੱਕੇ ਤਾਰ ਮਾਰੇ,
ਜਦੋਂ ਦੁਸ਼ਮਣਾਂ ਦੇ ਨੇੜੇ ਹੋ ਕੇ ਦੁਸ਼ਮਣ ਨੂੰ ਤੱਕਦੇ ਨੇ ਫਿਰ ਗੋਲੀ ਦਾਗਦੇ ਨੇ, ਫਿਰ ਤੀਰ ਦਾਗਦੇ ਨੇ, ਤੀਰ ਚਲਾਉਂਦੇ ਨੇ ਤੇ ਫੇਰ ਹੀ ਨੇਜਾ ਮਾਰਦੇ ਹਨ,
ਲਗੇ ਅੰਗ ਜਾ ਕੇ ਗਿਰੇ ਨਾ ਸੰਭਾਰੇ,
ਜਿਹਨੂੰ ਜਾ ਕੇ ਤੀਰ ਵੱਜਦਾ ਗੋਲੀ ਵੱਜਦੀ ਹੈ ਨੇਜਾ ਵੱਜਦਾ ਬਰਛਾ ਵੱਜਦਾ ਉਹਦੇ ਕੋਲੋਂ ਆਪਣਾ ਆਪ ਨੀ ਸੰਭਾਲਿਆ ਜਾਂਦਾ, ਨਾਲ ਹੀ ਧੜੰਮ ਦੇ ਕੇ ਜ਼ਮੀਨ ਤੇ ਡਿੱਗ ਪੈਂਦੇ ਨੇ,
ਭਇਓ ਪੇੜ ਪਾਰੇ ਨਿਰਭੈ ਵੀਰ ਧਾਏ,
ਬੜਾ ਭਿਆਨਕ ਭੇੜ ਮਚਿਆ ਸਤਿਗੁਰਾਂ ਦੇ ਸੂਰਮੇ ਬਹਾਦਰ ਵੀਰ ਬਣ ਕੇ, ਜਿਹੜੇ ਵੀਰ ਕਹਿੰਦੇ ਸੂਰਮਿਆਂ ਨੂੰ ਬਣ ਕੇ ਨੌਜਵਾਨ ਸੂਰਮੇ ਨਿਰਭੈ ਹੋ ਕੇ ਜੰਗ ਦੇ ਮੈਦਾਨ ਚ ਭੇਡ ਕਾਂਡ ਕਰਨ ਲੱਗੇ ਨੇ,
ਸਹਾਈ ਗੁਰੂ ਜਾਨ ਦੋੜੇ ਚਲਾਏ,
ਚਲਾਕੀ ਨਾਲ ਘੋੜਿਆਂ ਨੂੰ ਦੜਾਉਂਦੇ ਨੇ ਸੂਰਮੇ, ਇਹ ਜਾਣ ਕੇ ਕਹਿੰਦੇ ਡਰਨ ਦੀ ਲੋੜ ਨੀ ਗੁਰੂ ਕੇ ਲਾਲੋ, ਤੁਹਾਡੇ ਨਾਲ ਗੁਰੂ ਅੰਗ ਸੰਗ ਹੈ, ਗੁਰੂ ਦੀ ਸਹਾਇਤਾ ਹੈ, ਸਤਿਗੁਰਾਂ ਨੂੰ ਆਪਣਾ ਸਹਾਈ ਜਾਣ ਕੇ ਅੱਗੇ ਹੋ ਕੇ ਦੌੜ ਕੇ ਮਾਰਦੇ ਨੇ,
ਉਡੈ ਤੂਰ ਗੈ ਲੰਗ ਦੁਰੇ ਬ੍ਰਿੰਦ ਤਾਰੇ,
ਘੋੜਿਆਂ ਦੇ ਪੌੜਾਂ ਨਾਲ ਸੂਰਮਿਆਂ ਦੇ ਪੈਰਾਂ ਨਾਲ ਧੂੜ ਉੱਡਦੀ ਆਕਾਸ਼ ਨੂੰ ਚੜ੍ਹਦੀ ਹੈ,
ਮਸ਼ਾਲਾ ਕਰੀ ਮੰਦ ਪੇ ਅੰਧਕਾਰੇ,
ਇੱਕ ਤਾਂ ਓਦਾਂ ਹੀ ਧੁੰਦ ਪੈਂਦੀ ਸੀ ਸਰਦੀ ਦੇ ਦਿਨ ਸਨ, ਦੂਜੀ ਘੋੜਿਆਂ ਦੇ ਪੈਰਾਂ ਨਾਲ ਧੂੜ ਉੱਡੀ ਹੈ, ਜਿਹੜੀਆਂ ਮਸ਼ਾਲਾਂ ਬਲਦੀਆਂ ਸੀ ਉਹਨਾਂ ਦਾ ਪ੍ਰਕਾਸ਼ ਵੀ ਮੰਦ ਹੋ ਗਿਆ, ਮਸ਼ਾਲਾਂ ਕਰੀ ਮੰਦ ਜਿਹੜੀਆਂ ਮਸ਼ਾਲਾਂ ਸਨ ਉਹਨਾਂ ਦਾ ਪ੍ਰਕਾਸ਼ ਮੰਦ ਹੋ ਗਿਆ, ਅੰਧਕਾਰ ਹੀ ਅੰਧਕਾਰ ਨਜ਼ਰ ਆਉਂਦਾ ਹੈ।
ਪਲੀਤੇ ਧੁਖੇ ਪੁੰਜ ਤੋੜੇ ਲਗਾਏ,
ਹਨੇਰੇ ਚ ਪਲੀਤੇ ਧੁਖਦੇ ਹੋਏ ਨਜ਼ਰ ਆਉਂਦੇ ਨੇ, ਤੋੜੇ ਲਗਾਏ ਹੋਏ ਨੇ ਸੂਰਮਿਆਂ ਨੇ।
ਮਨੋ ਰਹਿਣ ਪਾਦੋਂ ਕਦਿਓ ਤੇ ਦਿਖਾਏ,
ਕਹਿੰਦੇ ਉਹ ਪਲੀਤੇ ਧੁਖਦੇ ਹੋਏ ਏਦਾਂ ਨਜ਼ਰ ਆਉਂਦੇ ਨੇ ਜੰਗ ਦੀ ਭੂਮੀ ਵਿਚ, ਰਣ ਭੂਮੀ ਚ, ਮਾਨੋ ਜਿਵੇਂ ਭਾਦਰੋਂ ਦੇ ਮਹੀਨੇ ਨੂੰ ਰਾਤ ਨੂੰ ਚਮਕਦੇ ਹੋਏ ਟਟਹਿਣੇ ਨਜ਼ਰ ਆਉਂਦੇ ਨੇ, ਜੁਗਨੂ ਨਜ਼ਰ ਆਉਂਦੇ ਨੇ।
ਮਹਾਨਾਦ ਹੋਏ ਉਸ ਬਾਜ਼ੀ ਰੇਖਾ,
ਬੜਾ ਭਿਆਨਕ ਨਾਦ ਹੋ ਰਿਹਾ, ਦੂਜੀਆਂ ਗੋਲੀਆਂ ਦੇ ਚੱਲਣ ਦੀ ਆਵਾਜ਼, ਉਧਰ ਘੋੜੇ ਵੀ ਹਿਣਕਦੇ ਨੇ, ਘੋੜਿਆਂ ਦੀ ਰੇਖਾ ਦੀ ਆਵਾਜ਼ ਆਉਂਦੀ ਹੈ।
ਕਹਿ ਮਾਰ ਲੀਜਾ ਸਕੋ ਪਿੰਗ ਵਿਸ਼ੇਖਾ,
ਤੀਜਾ ਸੂਰਮੇ ਬੋਲਦੇ ਨੇ, ਮਾਰ ਲਓ, ਮੁਕਾ ਦਿਓ, ਕੱਟ ਦਿਓ, ਵੱਢ ਦਿਓ, ਖਤਮ ਕਰ ਦਿਓ, ਏਦਾਂ ਦੀਆਂ ਆਵਾਜ਼ਾਂ ਰਣ ਭੂਮੀ ਚ ਸੂਰਮਿਆਂ ਦੇ ਮੂੰਹਾਂ ਤੋਂ ਆਉਂਦੀਆਂ ਨੇ।
ਨਹੀਂ ਜਾਣ ਦੀ ਜੈ ਗਹੋ ਕੱਟ ਡਾਰੋ,
ਜਾਣ ਨੀ ਦੇਣਾ ਇਹਨਾਂ ਨੂੰ, ਕੱਟ ਸੁੱਟੋ ਜੰਗ ਦੇ ਮੈਦਾਨ ਚ, ਏਦਾਂ ਸੂਰਮੇ ਬੋਲਦੇ ਨੇ, ਲਲਕਾਰਦੇ ਨੇ।
ਚਲੇ ਸਾਮੋਹੇ ਵੀਰ ਬੰਕਾ ਨਿਵਾਰੇ,
ਚਲੋ ਸੂਰਮਿਓ ਅੱਗੇ ਹੋ ਕੇ ਲੜੋ, ਸ਼ੰਕੇ ਕੱਢ ਦਿਓ ਮਨ ਚੋ, ਮਰਨ ਦਾ ਸ਼ੰਕਾ ਤਿਆਗ ਕੇ ਜੰਗ ਦੇ ਮੈਦਾਨ ਚ ਲੜੋ।
ਬਜੈ ਬ੍ਰਿੰਦ ਬਾਜੇ ਹਕਾ ਹਾਕ ਬੋਲੇ,
ਬਹੁਤ ਸਾਰੇ ਬਾਜੇ ਵੱਜਦੇ ਨੇ, ਹਕਾ ਹਾਕ ਬੋਲੇ, ਘੋੜਿਆਂ ਨੂੰ ਹੱਕ ਕੇ ਅੱਗੇ ਨੂੰ ਟੋਰਦੇ ਹਨ।
ਭਿਣੇ ਭੇੜ ਪਾਰੇ ਕਿਤੇ ਬੰਦ ਟੋਲੇ,
ਭਿੜਦੇ ਨੇ ਆਪਸ ਵਿਚ ਸੂਰਮੇ, ਕਿਤੇ ਟੋਲੇ ਬੰਨ ਕੇ ਲੜਦੇ ਹਨ।
ਤੁਫੰਗਾਂ ਕੀ ਮਾਰ ਮਾਚੀ ਵਿਸਾਲਾ,
ਬੰਦੂਕਾਂ ਦੀ ਮਾਰ ਮਚੀ ਹੈ, ਗੋਲੀਆਂ ਚੱਲਦੀਆਂ ਨੇ, ਕੜਾ ਕਾੜ ਹੋ ਰਹੀ ਜੰਗ ਦੇ ਮੈਦਾਨ ਚ।
ਗਜੰਕ ਉੱਠ ਘੰਟੇ ਉੱਠੇ ਨੋਕ ਜਾਲਾ,
ਜਦੋਂ ਗੋਲੀਆਂ ਦਾਗ ਦਿੰਦੇ ਫਿਰ ਬੰਦੂਕ ਵਿਚ ਮਸਾਲਾ ਪਾ ਕੇ, ਬਰੂਦ ਪਾ ਕੇ, ਗੋਲੀ ਪਾ ਕੇ ਗਜ ਨਾਲ ਠੋਕਦੇ ਨੇ, ਤੇ ਗਜਾਂ ਨਾਲ ਠੋਕਣ ਦੀ ਵੀ ਆਵਾਜ਼ ਆਉਂਦੀ ਹੈ।
ਪਰੈ ਪੋਰ ਘੋੜੇ ਤਰਾਨਾ ਦੇ ਠਾਨੇ,
ਤੇ ਜ਼ਮੀਨ ਤੇ ਘੋੜਿਆਂ ਦੇ ਪੌੜ ਵੱਜਦੇ ਨੇ, ਤੇ ਘੋੜਿਆਂ ਦੇ ਪੌੜ ਵੱਜ ਕੇ ਜ਼ਮੀਨ ਵਿਚੋਂ ਵੀ ਘੋਰ ਆਵਾਜ਼ ਆਉਂਦੀ ਹੈ, ਨਾਦ ਸੁਣਦਾ ਹੈ।
ਜਿਓ ਜੰਗ ਭੀਮੰਗ ਰਿਪੂ ਪ੍ਰਾਨ ਹਾਨੇ,
ਬੜਾ ਭਿਆਨਕ ਜੰਗ ਮਚ ਗਿਆ। ਵੇਖਦਿਆਂ ਵੇਖਦਿਆਂ ਹੀ ਜੰਗ ਦਾ ਮਾਹੌਲ ਇਕਦਮ ਗਰਮਾਇਆ ਗਿਆ, ਤੇ ਵੇਖਦਿਆਂ ਵੇਖਦਿਆਂ ਇਹੋ ਜਿਹਾ ਜੰਗ ਮਚਿਆ ਕਿ ਬਹੁਤ ਸਾਰੇ ਦੁਸ਼ਮਣਾਂ ਦੇ ਪ੍ਰਾਣ ਖਤਮ ਹੁੰਦੇ ਚਲੇ ਜਾ ਰਹੇ ਨੇ, ਬਹੁਤ ਸਾਰੇ ਦੁਸ਼ਮਣ ਜੰਗ ਭੂਮੀ ਚ ਮਾਰੇ ਜਾ ਰਹੇ ਨੇ।
ਜਲਾ ਮੈਂ ਕਸੈ ਫਿਰ ਮਾਰੋ ਡਾਰਾ,
ਚਲਾਉਂਦੇ ਨੇ ਬੰਦੂਕ ਫਿਰ ਭਰ ਕੇ ਚਲਾ ਕੇ, ਫਿਰ ਚਲਾਉਂਦੇ ਨੇ, ਫਿਰ ਛੱਡਦੇ ਨੇ ਬੰਦੂਕ ਦੀ ਗੋਲੀ ਦਾਗ ਕੇ, ਫਿਰ ਭਰ ਕੇ ਛੱਡਦੇ ਹਨ।
ਕਿਤੇ ਇੱਕ ਗੋਰੀ ਦੁਗੋਰਨੀ ਘਾਲੇ,
ਕਿਤੇ ਬੰਦੂਕ ਚ ਇੱਕ ਗੋਲੀ ਪਾ ਕੇ ਚਲਾ ਦਿੰਦੇ, ਕਦੀ ਦੋ ਗੋਲੀਆਂ ਪਾ ਕੇ ਦੁਗਾੜਾ ਦਾਗ ਦਿੰਦੇ ਹਨ।
ਕਲਾ ਪੈ ਜੜੇ ਮੋੜ ਤੋੜੇ ਪਖੰਤੇ,
ਕਲਾ ਹੁੰਦੀ ਆ ਉਹ ਕਲਾ ਦੇ ਉੱਤੇ ਉਂਗਲ ਰੱਖ ਕੇ ਤੋੜਾ ਤੁਖਾ ਕੇ ਉੱਪਰਲੇ ਪਾਸੇ ਠਾਹ ਨਾਲ ਜਦੋਂ ਛੱਡਦੇ ਨੇ, ਕਲਾ ਦਬਦੇ ਨੇ, ਤੇ ਉਹ ਤੋੜਾ ਜਿਹੜਾ ਅੱਗੇ ਬਰੂਦ ਦੇ ਉੱਤੇ ਮਾਰ ਕਰਦਾ, ਤੇ ਵਿੱਚੋਂ ਗੋਲੀ ਨਿਕਲ ਕੇ ਅੱਗੇ ਜਾਂਦੀ ਹੈ।
ਧਰੈ ਹੱਥ ਪੈ ਤੱਕ ਛਤ ਬੰਤੇ,
ਔਰ ਹੱਥਾਂ ਵਿਚ ਫੜੀਆਂ ਬੰਦੂਕਾਂ ਤੱਕ ਤੱਕ ਕੇ ਦੁਸ਼ਮਣਾਂ ਦੀਆਂ ਛਾਤੀਆਂ ਤੇ ਸਿਰਾਂ ਤੇ ਗੋਲੀਆਂ ਦਾਗਦੇ ਨੇ।
ਪਲੀਤਾ ਪਖੈ ਬ੍ਰਿੰਦ ਜਾਲਾ ਉਗਾਲੇ,
ਪਲੀਤੇ ਭਖਦੇ ਨੇ ਤੇ ਬਹੁਤ ਸਾਰੀ ਅੱਗ ਉਗਲਦੀ ਹੈ ਬੰਦੂਕ।
ਚਲੈ ਸ਼ੂਕ ਗੋਰੀ ਤੜਾਕੇ ਉਠਾ ਲੈ,
ਸ਼ੂਕਦੀਆਂ ਹੋਈਆਂ ਗੋਲੀਆਂ ਰਾਤ ਦੇ ਹਨੇਰੇ ਚ ਗੋਲੀ ਵੀ ਚੱਲਦੀ ਜਦੋਂ ਜਾਂਦੀ ਹੈ ਨਾ, ਉਹਦੇ ਵਿਚੋਂ ਵੀ ਲੋ ਨਿਕਲਦੀ ਹੈ। ਕਹਿੰਦੇ ਇਸ ਪ੍ਰਕਾਰ ਦੇ ਨਾਲ ਤੜਾਕ ਦੇ ਕੇ ਆਵਾਜ਼ ਆਉਂਦੀ, ਇੱਕ ਵਾਰੀ ਆਕਾਸ਼ ਗੂੰਜ ਜਾਂਦਾ ਹੈ।
ਡਲੈ ਲਗੈ ਅੰਗ ਭੰਗੈ ਤੁਰੰਗਨ ਡਾਲੈ,
ਤੇ ਕਹਿੰਦੇ ਜਿਹਨੂੰ ਜਾ ਕੇ ਵੱਜਦੀ ਹੈ ਗੋਲੀ ਉਹਦੇ ਅੰਗ ਭੰਨੇ ਜਾਂਦੇ ਨੇ, ਜੇ ਕਿਸੇ ਘੋੜੇ ਨੂੰ ਵੱਜਦੀ ਹੈ ਤੇ ਘੋੜਾ ਮਾਰਿਆ ਜਾਂਦਾ ਹੈ।
ਕਿਤੇ ਸੂਰ ਕਾਏ ਹਲਾ ਚਾਲ ਕਾਲੇ,
ਸਾਰੇ ਸੂਰਮੇ ਜੰਗ ਦੇ ਮੈਦਾਨ ਚ ਮਾਰੇ ਗਏ ਨੇ, ਹਲਾ ਚਾਲ ਜੰਗ ਦੇ ਮੈਦਾਨ ਚ ਮਚ ਗਈ ਹੈ।
ਕਿਤੇ ਕਾਏ ਘੁੰਮੈ ਗਿਰੇ ਵਿਚ ਭੂਮੈ,
ਬਹੁਤ ਸਾਰੇ ਸੂਰਮੇ ਜੰਗ ਦੇ ਮੈਦਾਨ ਚ ਘੁੰਮਦੇ ਨੇ, ਔਰ ਭੂਮ ਰਣ ਭੂਮੀ ਵਿਚ ਡਿੱਗਦੇ ਨੇ।
ਕਿਤੇ ਖਾਏ ਗੋਰੀ ਖਰੇ ਤੀਰ ਭੂਮੈ,
ਕਿਤੇ ਗੋਲੀਆਂ ਖਾ ਕੇ ਝੂਮ ਕੇ ਡਿੱਗਦੇ ਹਨ।
ਸਵਈਆ ਯੋਜਾਂ ਮਾਰ ਮਚੀ ਸੁਕਨੀ,
ਕਹਿੰਦੇ ਜਦੋਂ ਇਸ ਤਰ੍ਹਾਂ ਦੀ ਜੰਗ ਦੇ ਮੈਦਾਨ ਚ ਮਾਰ ਮਚੀ,
ਤਬ ਬੇਗ ਲੱਲਾ ਸੁਦ ਜਾਨ ਲੜਾਏ,
ਉਧਰ ਲੱਲਾ ਬੇਗ ਨੇ ਵੇਖਿਆ ਵੀ ਇਹ ਤਾਂ ਸਾਡੇ ਸੋਚਣ ਤੋਂ ਪਹਿਲਾਂ ਹੀ ਜੰਗ ਸ਼ੁਰੂ ਹੋ ਗਿਆ, ਅਸੀਂ ਤਾਂ ਸੋਚਿਆ ਸੀ ਵੀ ਗੁਰੂ ਜੀ ਹੁਣੇ ਸੁੱਤੇ ਹੋਣੇ ਨੇ, ਜਾਂਦੇ ਹਮਲਾ ਕਰਕੇ ਮਾਰ ਦਿਆਂਗੇ, ਪਰ ਇਹ ਤਾਂ ਉਲਟਾ ਕੰਮ ਹੋ ਗਿਆ, ਉਹ ਤਾਂ ਪਹਿਲਾਂ ਹੀ ਸਾਡੀ ਉਡੀਕ ਚ ਬੈਠੇ ਸਨ, ਅੱਗੋਂ ਗੋਲੀਆਂ ਦਾਗ ਦਿੱਤੀਆਂ। ਲੱਲਾ ਬੇਗ ਨੇ ਜਾਣਿਆ ਕਿ ਹੁਣ ਅੱਗੇ ਜੰਗ ਗਹਿਰਾ ਮੱਚ ਚੁੱਕਾ ਹੈ।
ਕੰਬਰ ਬੇਗ ਸਮੀਪ ਪਿਖਿਓ,
ਇਹਦਾ ਭਰਾ ਸੀ, ਇਹਦਾ ਨਾਂ ਹੈ ਕੰਬਰ ਬੇਗ। ਇਹਨੇ ਕੰਬਰ ਬੇਗ ਆਪਣੇ ਭਰਾ ਨੂੰ ਕੋਲ ਖੜਿਆ ਵੇਖਿਆ,
ਵੀਰ ਬਲੀ ਤੇ ਸੰਗ ਸੁਣਾਏ।
ਕੰਬਰ ਬੇਗ ਬੜਾ ਯੋਧਾ ਸੀ, ਬੜਾ ਸੂਰਮਾ ਸੀ, ਉਹਨੂੰ ਕੋਲ ਸੱਦ ਕੇ ਲੱਲਾ ਬੇਗ ਕਹਿਣ ਲੱਗਾ,
ਭਰਾ ਸੁਣੋ ਕਮਸਾਨ ਕਨੋ,
ਕਹਿੰਦਾ ਭਰਾ ਜੀ ਅੱਗੇ ਸੁਣੋ, ਜੰਗ ਦਾ ਮੈਦਾਨ ਭਖ ਚੁੱਕਿਆ, ਰਣ ਭੂਮੀ ਪੂਰੀ ਗਰਮ ਹੋ ਚੁੱਕੀ ਹੈ।
ਰਣ ਹੋਏ ਰਹੋ ਸਭਕੇ ਅਗਵਾਏ,
ਅੱਗੇ ਸਾਰਿਆਂ ਦੇ ਜੰਗ ਹੋ ਰਿਹਾ, ਆਪਣੇ ਮੂਹਰੇ ਅੱਗੇ ਜੰਗ ਸ਼ੁਰੂ ਹੋ ਚੁੱਕਾ ਹੈ।
ਪਾਨ ਸ਼ਰਾਬ ਕਰੋ ਕੁਛ ਥੋਰੇ,
ਕਹਿੰਦਾ ਕੰਬਰ ਬੇਗ ਹੁਣ ਤੇਰੀ ਵਾਰੀ, ਤੂੰ ਚੱਲ ਕੇ ਹਮਲਾ ਕਰ, ਤੇ ਹਮਲਾ ਕਰਨ ਤੋਂ ਪਹਿਲਾਂ ਸ਼ਰਾਬ ਪੀ ਲੈ, ਸਰਦੀ ਹੈ, ਸ਼ਰਾਬ ਪੀ ਲੈ, ਸ਼ਰਾਬ ਦੀ ਲੋਰ ਦੇ ਵਿੱਚ ਅੱਗੇ ਵੱਧ ਕੇ ਚਲਾ ਜਾਈ, ਪਰ ਜ਼ਿਆਦਾ ਨਾ ਪੀਵੀ, ਥੋੜੀ ਪੀਵੀ।
ਤੋ ਸਿਰ ਪਾਗ ਕਰੋ ਅਬ ਧਾਏ,
ਤੇਰੇ ਸਿਰ ਤੇ ਜਿਹੜੀ ਪੱਗ ਹੈ ਇਹਨੂੰ ਬਰਕਰਾਰ ਰੱਖੀ, ਹੁਣ ਤੂੰ ਅੱਗੇ ਹੋ ਕੇ ਹਮਲਾ ਕਰ। ਜਦੋਂ ਕੰਬਰ ਬੇਗ ਨੇ ਆਪਣੇ ਵੱਡੇ ਭਰਾ ਲੱਲਾ ਬੇਗ ਦੀ ਆਗਿਆ ਸੁਣੀ,
ਕੰਬਰ ਬੇਗ ਨੇ ਬਾਤ ਕਹੋ,
ਕੰਬਰ ਬੇਗ ਵੀ ਬੀ ਰਸ ਵਿੱਚ ਆਇਆ, ਤੇ ਬੀ ਰਸ ਵਿੱਚ ਆ ਕੇ ਬੋਲਿਆ ਆਪਣੇ ਭਰਾ ਲੱਲਾ ਬੇਗ ਨੂੰ ਕਹਿਣ ਲੱਗਾ,
ਗੁਰਸੈਨ ਡਰੋ ਜਿਸ ਤੇ ਅਬ,
ਕਹਿੰਦਾ ਲੱਲਾ ਬੇਗ ਭਰਾ ਜੀ ਹੁਣ ਕੀ ਡਰਨਾ, ਗੁਰੂ ਦੇ ਕੋਲ ਹੈ ਹੀ ਕਿੰਨੀ ਕੁ ਫੌਜ ਹੈ, ਜਿਹੜਾ ਉਹਨਾਂ ਦਾ ਡਰ ਰੱਖਣਾ ਉਹਨਾਂ ਦਾ ਭੈ ਰੱਖਣਾ।
ਮਾਰ ਸਭੈ ਨਿਸ ਅੰਤ ਲਿਓ,
ਸਵੇਰੇ ਦਿਨ ਚੜ੍ਹਦਿਆਂ ਤੱਕ ਮੈਂ ਸਾਰਿਆਂ ਨੂੰ ਮਾਰ ਮੁਕਾਵਾਂਗਾ, ਕਿਉਂਕਿ ਰਾਤ ਦਾ ਸਮਾਂ ਸੀ ਨਾ, ਕਹਿੰਦਾ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਮੈਂ ਸਾਰਿਆਂ ਨੂੰ ਮਾਰ ਮੁਕਾਵਾਂਗਾ।
ਆਪ ਖੁਦਾਏ ਨੇ ਬੰਦ ਦਿਓ,
ਇਹ ਤਾਂ ਉਹ ਗੱਲ ਹੋਈ ਆ ਵੀ ਖੁਦਾ ਨੇ ਆਪ ਬੰਨ ਕੇ ਦੇ ਦਿੱਤਾ ਗੁਰੂ ਨੂੰ, ਗੁਰੂ ਦੌੜਿਆ ਨਹੀਂ, ਉਹ ਗੁਰੂ ਨੂੰ ਬੰਨ ਕੇ ਆਪ ਸਾਡੇ ਹਵਾਲੇ ਕਰ ਦਿੱਤਾ ਹੈ।
ਬਿਨ ਤਰਾਸਰੇ ਇਸ ਥਾਨ ਰਹਿਓ,
ਕਹਿੰਦੇ ਵੇਖੋ ਗੁਰੂ ਡਰ ਤੋਂ ਬਿਨਾਂ ਇੱਥੇ ਟਿਕਿਆ ਰਿਹਾ, ਅੱਗੇ ਨਹੀਂ ਗਿਆ, ਇਹ ਤਾਂ ਉਹ ਗੱਲ ਹੋਈ ਕਿ ਖੁਦਾ ਨੇ ਗੁਰੂ ਨੂੰ ਬੰਨ ਕੇ ਸਾਡੇ ਹਵਾਲੇ ਕਰ ਦਿੱਤਾ ਹੈ।
ਸ਼ਾ ਤੁਰੰਗਨ ਲੈ ਅਬ ਦੋਨੋ,
ਹੁਣ ਮੈਂ ਜਾ ਕੇ ਦਿਨ ਚੜ੍ਹਦਿਆਂ ਤੱਕ ਜੰਗ ਜਿੱਤ ਲੈਣੀ, ਇਹਨਾਂ ਨੂੰ ਮਾਰ ਦੇਣਾ, ਔਰ ਬਾਦਸ਼ਾਹ ਦੇ ਦੋਵੇਂ ਘੋੜੇ ਇਹਨਾਂ ਕੋਲੋਂ ਖੋਹ ਲੈਣੇ ਨੇ।
ਜਾਏ ਮਿਲੇ ਗੁਰ ਲੈ ਗਇਓ,
ਤੇ ਨਾਲੇ ਗੁਰੂ ਨੂੰ ਜਿਉਂਦਾ ਪਕੜ ਲੈਣਾ, ਤੇ ਦੋਵੇਂ ਘੋੜੇ ਲੈ ਕੇ ਗੁਰੂ ਨੂੰ ਨਾਲ ਕੈਦ ਕਰਕੇ ਬਾਦਸ਼ਾਹ ਨੂੰ ਜਾ ਮਿਲਾਂਗੇ।
ਸ਼ਾ ਕਰੇ ਬਖਸ਼ੀਸ਼ ਮਾਂ ਜੱਤ,
ਤੇ ਬਾਦਸ਼ਾਹ ਸਾਨੂੰ ਬੜੀਆਂ ਬਖਸ਼ਿਸ਼ਾਂ ਦੇਵੇਗਾ, ਉਹ ਸਾਨੂੰ ਇਨਾਮ ਦੇਵੇਗਾ, ਰੁਤਬੇ ਦੇਵੇਗਾ।
ਫੈਲ ਪਰੇ ਸਗਲ ਦਰਬਾਰ,
ਤੇ ਸਾਰੇ ਦਰਬਾਰ ਵਿੱਚ ਸਾਡਾ ਜਸ ਫੈਲੇਗਾ, ਸਾਡੀ ਵਡਿਆਈ ਹੋਵੇਗੀ। ਕੰਬਰ ਬੇਗ ਨੂੰ ਇਹ ਨਹੀਂ ਸੀ ਪਤਾ ਵੀ ਵਾਪਸ ਵੀ ਨਹੀਂ ਮੁੜਿਆ ਜਾਣਾ, ਸ਼ੋਹਰਤ ਤਾਂ ਇੱਕ ਪਾਸੇ ਰਹੀ। ਕਹਿੰਦਾ ਜੀ ਆਪਾਂ ਨੂੰ ਮਾਣ ਮਿਲੇਗਾ, ਸਤਿਕਾਰ ਮਿਲੇਗਾ ਬਾਦਸ਼ਾਹ ਦੀ ਕਚਹਿਰੀ ਚ ਜਾ ਕੇ।
4000 ਹੀ ਸੈਨ ਸੁਣੀ,
ਕਹਿੰਦੇ ਮੈਂ ਸੁਣਿਆ ਵੀ ਗੁਰੂ ਕੋਲ 4000 ਹੀ ਫੌਜ ਹੈ, 4000 ਦੀ ਗਿਣਤੀ ਦੇ ਸੂਰਮੇ ਨੇ,
ਅੰਮ੍ਰਿਤ ਗਹਿਰੋ ਪੁੰਜ ਮਾਲਾ,
ਸਾਡੇ ਕੋਲ 35000 ਸੂਰਮੇ, ਗੁਰੂ ਕੋਲ 4000, ਸਾਡੇ ਕੋਲ 35000, ਉਹ ਕੀ ਲੜਨਗੇ ਸਾਡੇ ਬਰਾਬਰ, ਕੀ ਸਾਡਾ ਮੁਕਾਬਲਾ ਕਰਨਗੇ।
ਆਟੇ ਮੈਨੂੰ ਸਮਾਨ ਮਿਲਾਵੋ,
ਉਹ ਤਾਂ ਆਟੇ ਚ ਲੂਣ ਦੇ ਬਰਾਬਰ ਨੇ, ਪਰ ਕਿਸੇ ਸਿਆਣੇ ਨੇ ਕਿਹਾ ਵੀ ਆਟੇ ਚ ਲੂਣ ਪਾਇਆ ਵੀ ਵੱਖਰਾ ਹੀ ਨਜ਼ਰ ਆਉਂਦਾ, ਜਦੋਂ ਖਾਈਦਾ ਨਾ ਉਹਦਾ ਸਵਾਦ ਹੀ ਵੱਖਰਾ ਆਉਂਦਾ, ਆਟਾ ਭਾਵੇਂ ਜ਼ਿਆਦਾ ਹੋਵੇ, ਆਟੇ ਦਾ ਉਨਾ ਸਵਾਦ ਨਹੀਂ ਆਉਂਦਾ ਜਿੰਨਾ ਲੂਣ ਦਾ ਆਉਂਦਾ। ਕਹਿੰਦਾ ਜੀ ਆਟੇ ਦੇ ਵਿੱਚ ਲੂਣ ਦੇ ਬਰਾਬਰ ਨੇ, ਕੀ ਸਾਡਾ ਮੁਕਾਬਲਾ ਕਰਨਗੇ।
ਕੌਣ ਤੇਰੇ ਲੜਬੇ ਅਗਵਾਲਾ,
ਕੌਣ ਟਿਕੇਗਾ ਸਾਡੇ ਸਾਹਮਣੇ ਜਦੋਂ ਅਸੀਂ ਲੜਾਂਗੇ।
ਏਕੋ ਗੁਰ ਸਿੱਖ ਹੈ ਹਮਰੇ,
ਕਹਿੰਦੇ ਗੁਰੂ ਦਾ ਇੱਕ ਸਿੱਖ, ਤੇ ਸਾਡੇ ਉਸ ਇੱਕ ਸਿੱਖ ਦੇ ਉੱਤੇ 10 ਸੂਰਮੇ ਨੇ, ਯਾਨੀ ਕਿ ਜੇ ਗਿਣਤੀ ਦੇ ਹਿਸਾਬ ਨਾਲ ਅੰਦਾਜ਼ਾ ਲਾਈਏ ਵੀ 4000 ਤੇ 35000, ਗੁਰੂ ਦਾ ਇੱਕ ਸਿੱਖ ਤੇ ਸਾਡੇ 10 ਸੂਰਮੇ, ਉਹ ਸੂਰਮੇ ਇੱਕ ਇੱਕ ਸੂਰਮਾ ਜਿਹੜਾ ਇੱਕ ਇੱਕ ਦੂੰਬਾ ਖਾ ਜਾਂਦਾ, ਇੱਕ ਇੱਕ ਬੱਕਰਾ ਖਾਣ ਵਾਲਾ ਸੂਰਮਾ, ਉਹ ਸਾਡੇ 10 ਸੂਰਮੇ, ਤੇ ਗੁਰੂ ਦਾ ਇੱਕ ਸਿੱਖ ਕੀ ਮੁਕਾਬਲਾ ਸਾਡੇ 10 ਦਾ ਕਰਨਗੇ।
ਉਹ ਬਲਵਾਨ ਜੇ ਹੋਏ ਨਹਾਨਾ,
ਕੌਣ ਐਸਾ ਬਲਵਾਨ ਜਿਹੜਾ ਸਾਡੇ 10 ਸੂਰਮਿਆਂ ਨੂੰ ਟੱਕਰੇ, ਪਰ ਇਹ ਨੀ ਸਾਨੂੰ ਜਾਣਦੇ ਵੀ ਗੁਰੂ ਕਾ ਇੱਕ ਇੱਕ ਸੂਰਮਾ ਤੁਹਾਡੇ 100-100 ਤੇ ਵੀ ਭਾਰੂ ਹੈ, 10 ਤਾਂ ਥੋੜੇ ਨੇ, ਉਹ ਤਾਂ ਇੱਕ ਇੱਕ 100 ਤੇ ਵੀ ਭਾਰੂ ਹਨ।
ਪਾਨ ਸ਼ਰਾਬ ਕਰੇ ਬਹੁਤੀ,
ਕਹਿੰਦੇ ਏਦਾਂ ਬੋਲਿਆ, ਫਿਰ ਇਹਨੇ ਸ਼ਰਾਬ ਪੀਤੀ, ਬਹੁਤ ਸਾਰੀ ਸ਼ਰਾਬ ਕੰਬਰ ਬੇਗ ਨੇ ਪੀ ਲਈ।
ਬਿਖ ਬੇਗ ਲੱਲਾ ਰਣ ਫੇਰ ਉਚਾਰੇ,
ਵੇਖ ਕੇ ਫਿਰ ਲੱਲਾ ਬੇਗ ਬੋਲਿਆ, ਰਣ ਮੈਦਾਨ ਨੂੰ ਵੇਖ ਕੇ ਫਿਰ ਬੋਲਿਆ, ਕਹਿਣ ਲੱਗਾ
ਜੋਰ ਪਰਿਓ ਬੋ ਘੋਰ ਸੁਣੈ।
ਕਹਿੰਦਾ ਜਾਓ ਕੰਬਰ ਬੇਗ, ਹੁਣ ਤੁਸੀਂ ਤਿਆਰ ਹੋ ਚੁੱਕੇ ਹੋ, ਜਾਓ ਅੱਗੇ ਜਾ ਕੇ ਹੁਣ ਲੜੋ, ਕਿਉਂਕਿ ਜੰਗ ਬਹੁਤ ਜ਼ਿਆਦਾ ਮੱਚ ਚੁੱਕਾ ਹੈ।
ਪ੍ਰਸਥਾਨੋਂ ਠੋਰ ਅਗਾਰੇ,
ਜਾਓ ਅੱਗੇ ਜਾ ਕੇ ਪ੍ਰਸਥਾਨ ਕਰੋ ਤੇ ਲੜਾਈ ਕਰੋ, ਜੰਗ ਕਰੋ।
7000 ਸੂਰਜੇ ਸੂਰ,
7000 ਸੂਰਮੇ ਆਪਣੇ ਨਾਲ ਲੈ ਜਾ, 7000 ਸੂਰਮਿਆਂ ਦਾ ਦਲ ਆਪਣੇ ਨਾਲ ਲੈ ਕੇ ਚਲਾ ਜਾ।
ਕਰੋ ਆਪਣੇ ਸੰਗ ਮੈਂ ਬਲ ਭਾਰੇ,
7000 ਸੂਰਮਿਆਂ ਦੀ ਫੌਜ ਆਪਣੇ ਨਾਲ ਲੈ ਕੇ ਬਲ ਦੇ ਨਾਲ ਗੁਰੂ ਤੇ ਗੁਰੂ ਦੀਆਂ ਫੌਜਾਂ ਤੇ ਹਮਲਾ ਕਰ ਦੇ।
ਅੱਗੇ ਕੋ ਇੱਕ ਜਾਏ ਬਿਲੁਕ,
ਅੱਗੇ ਜਾ ਕੇ ਉਹਨਾਂ ਨੂੰ ਰੋਕੋ ਤੇ ਜਾ ਕੇ ਵੇਖੋ।
ਹੋਰ ਮਾਂ ਕਿਮ ਹੋਤ ਪੁਕਾਰੇ,
ਨਾਲੇ ਵੇਖੋ ਵੀ ਅੱਗੇ ਇੰਨਾ ਰੋਲਾ ਕਾਹਦਾ ਮਚਿਆ ਹੋਇਆ, ਇੰਨੀ ਕਿਹੜੀ ਮਾਰ ਮੱਚ ਗਈ ਅੱਗੇ ਵੇਖਦਿਆਂ ਵੇਖਦਿਆਂ। ਜਾਓ ਛੇਤੀ ਨਾਲ ਕੰਬਰ ਬੇਗ, 7000 ਸੂਰਮਿਆਂ ਦਾ ਦਲ ਲੈ ਕੇ ਹਮਲਾ ਕਰ ਦੇ।
ਭਰਾਤ ਕੀ ਆਏ ਸਮਾਨ ਚਲਿਓ,
ਵੱਡੇ ਭਰਾ ਦੀ ਆਗਿਆ ਸੁਣ ਕੇ, ਲੱਲਾ ਬੇਗ ਦੀ ਆਗਿਆ ਸੁਣ ਕੇ ਕੰਬਰ ਬੇਗ ਚੱਲ ਪਿਆ।
ਪਾਨ ਸੁਰਾ ਕਰ ਵੀਰ ਹੰਕਾਰੇ,
ਸ਼ਰਾਬ ਪੀ ਕੇ ਹੋਰ ਹੰਕਾਰਿਆ ਗਿਆ।
ਕੰਬਰ ਬੇਗ ਨੇ ਬੇਗ ਕਰਿਓ ਉਦ ਬੇਗ, ਸੋ ਬੇਗ ਲੱਲਾ ਨੇ ਨਸਹਾਰੀ।
ਕਹਿੰਦੇ ਜਦੋਂ ਬੇਗ ਲੱਲਾ ਬੇਗ ਨੇ ਕਿਹਾ ਨਾ ਵੀ ਜਾ ਹਮਲਾ ਕਰ ਅੱਗੇ ਹੋ ਕੇ, ਆਪਣੇ ਭਰਾ ਲੱਲਾ ਬੇਗ ਦੀ ਇਹ ਕਹਿਵਤ ਸੁਣ ਕੇ ਇਹਦੇ ਕੋਲ ਜਰੀ ਨਹੀਂ ਗਈ, ਵੀਰ ਰਸ ਖੋਲਿਆ ਹੈ ਕੰਬਰ ਬੇਗ ਦਾ।
ਦੀਦ ਮਾਮੇ ਸਮੂਹ ਵਜੇ ਦਲ 7000 ਚਲੇ ਬਲ ਭਾਰੇ,
ਨਗਾਰੇ ਵੱਜ ਗਏ ਵੱਡੇ, ਸਮੂਹ ਦਲ ਨਾਲ ਚੱਲ ਪਿਆ, 7000 ਵੱਡੇ ਸੂਰਮੇ ਬਲੀਏ ਦੇ ਨਾਲ ਚੱਲ ਪਏ।
ਹੀਲਾ ਪੁਕਾਰਤ ਗੋਰਨ ਮਾਰ,
ਹੱਲਾ ਪੁਕਾਰਦਿਆਂ ਹੋਇਆਂ ਗੋਲੀਆਂ ਦਾਗਦੇ ਹੋਇਆਂ ਚੱਲ ਪਏ।
ਤੋਮਰ ਧਾਰ ਤੇ ਆਏ ਅਗਾਰੇ,
ਬੰਦੂਕਾਂ ਤਿਆਰ ਕਰਕੇ ਬਰਛੀਆਂ ਹੱਥਾਂ ਚ ਫੜੀਆਂ ਹੋਈਆਂ ਅੱਗੇ ਆ ਗਏ।
ਸ਼੍ਰੀ ਹਰ ਗੋਬਿੰਦ ਤੀਰ ਬਲੀ ਬਰ, ਵੀਰ ਸਮੀਰ ਕੇ ਸੰਗ ਬਖਾਨਾ।
ਆਖੋ ਸਤਨਾਮ ਸ੍ਰੀ
ਸ਼੍ਰੀ
ਵਾਹਿਗੁਰੂ। ਇਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪਤਾ ਲੱਗਾ ਵੀ 7000 ਸੂਰਮੇ ਚੜ ਕੇ ਆ ਗਏ ਨੇ ਕੰਬਰ ਬੇਗ ਦੀ ਅਗਵਾਈ ਚ, ਤੇ ਗਰੀਬ ਨਵਾਜ ਪਾਤਸ਼ਾਹ ਨੇ ਜਿਹੜਾ ਪਵਨ ਦੇਵਤਾ ਨਾ ਪਵਨ, ਉਹ ਵੀ ਸਤਿਗੁਰਾਂ ਦੇ ਹੁਕਮ ਚ ਚੱਲਦਾ, ਭੈ ਵਿੱਚ ਪਵਨ ਵਹਿ ਸਦਬਾਉ, ਪਵਨ ਦੇਵ ਨੂੰ ਹੁਕਮ ਕਰ ਦਿੱਤਾ, ਜਿਹੜੀ ਠੰਡੀ ਸ਼ੀਤ ਲਹਿਰ ਹੈ ਉਹਨੂੰ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ।
ਆਏ ਸਹਾਇਕ ਹੋਏ ਅਬੈ,
ਆ ਹੁਣ ਤੂੰ ਸਾਡੀ ਸਹਾਇਤਾ ਕਰ, ਕਿਉਂਕਿ ਠੰਡ ਨਾਲ ਉਹ ਪਹਿਲਾਂ ਹੀ ਠਹਿਰੇ ਹੋਏ ਸੀ। ਉਧਰ ਮਹਾਰਾਜ ਜੀ ਨੇ ਪਵਨ ਦੇਵ ਨੂੰ ਜਿਹੜੀ ਸ਼ੀਤ ਲਹਿਰ ਹੈ ਉਹਨੂੰ ਹੁਕਮ ਕਰ ਦਿੱਤਾ ਵੀ ਤੂੰ ਹੁਣ ਛੇਤੀ ਨਾਲ ਚੱਲ ਕੇ ਸਾਡੀ ਮਦਦ ਕਰ।
ਲਗ ਸੈਲ ਹਿਮਾਲਤ ਸੀਤ ਬਾਨਾ,
ਉਹ ਹਵਾ ਮੰਗਾਈ ਜਿਹੜੀ ਹਿਮਾਲਿਆ ਪਰਬਤ ਤੇ ਹੈ, ਜਿਹੜੀ ਹਿਮਾਲਿਆ ਦੀਆਂ ਚੋਟੀਆਂ ਤੇ ਵਹਿੰਦੀ ਸੀਤ ਲਹਿਰ, ਉਹ ਸ਼ੀਤ ਲਹਿਰ ਮਹਾਰਾਜ ਜੀ ਨੇ ਮਹਿਰਾਜ ਦੇ ਜੰਗ ਚ ਬੁਲਾ ਲਈ।
ਸ਼ਤਰਨ ਕੇ ਤਨ ਸੀਤ ਕਰੋ,
ਤੇ ਉਹਨੂੰ ਹੁਕਮ ਕੀਤਾ ਸ਼ੀਤ ਲਹਿਰ ਨੂੰ, ਜਾ ਜਿਹੜੇ ਦੁਸ਼ਮਣ ਚੜ ਕੇ ਆ ਰਹੇ ਨੇ ਉਹਨਾਂ ਦੇ ਸਰੀਰ ਨੂੰ ਠਾਰ ਕੇ ਸੁੰਨ ਕਰਕੇ ਰੱਖ ਦੇ, ਉਹਨਾਂ ਦੇ ਸਰੀਰ ਠੰਡੇ ਠਾਰ ਕਰਕੇ ਰੱਖ ਦੇ।
ਇਨਤੇ ਨਾ ਬਣੇ ਕੁਝ ਹੈ ਠਰਵਾਨਾ,
ਇਹਨੇ ਠਰ ਜਾਣ ਵੀ ਹੱਥਾਂ ਚ ਕਿਰਪਾਨਾਂ ਵੀ ਨਾ ਫੜੀਆਂ ਜਾਣ, ਉਹਨਾਂ ਕੋਲੋਂ ਬੰਦੂਕਾਂ ਨਾ ਚੁੱਕੀਆਂ ਜਾਣ।
ਕੰਪੀ ਉੱਠੇ ਸਭ ਕੇ ਸਰੀਰ,
ਔਰ ਠੰਡ ਨਾਲ ਸਰੀਰ ਕੰਬਣ ਲੱਗ ਪੈਣ, ਦੰਦੋ ਡਿੱਕੀ ਹੋਣ ਲੱਗ ਪਏ, ਉਹਨਾਂ ਦੇ ਦੰਦਾਂ ਨਾਲ ਦੰਦ ਠੰਡ ਨਾਲ ਵੱਜਣ ਲੱਗ ਪੈਣ।
ਧੀਰਜ ਬੀਰਜ ਕੇ ਕਰ ਹਾਨਾ,
ਔਰ ਵੱਡੇ ਸੂਰਮਿਆਂ ਦਾ ਧੀਰਜ ਖਤਮ ਕਰ ਦੇ। ਗੁਰੂ ਹਰਗੋਬਿੰਦ ਸਾਹਿਬ ਨੇ ਇਹ ਪਵਨ ਦੇਵ ਨੂੰ ਹੁਕਮ ਕੀਤਾ ਵੀ ਇੱਦਾਂ ਚੱਲ ਦੁਸ਼ਮਣਾਂ ਦੇ ਉੱਤੇ ਕਿ ਉਹਨਾਂ ਦੇ ਸਰੀਰ ਕੰਬ ਜਾਣ, ਦੰਦੋ ਡਿੱਕੀ ਲੱਗਣ ਲੱਗ ਪਏ, ਉਹਨਾਂ ਨੂੰ ਹੱਥਾਂ ਤੋਂ ਕਿਰਪਾਨਾਂ ਡਿੱਗ ਪੈਣ।
ਆਏ ਸਪਾਏ ਚੱਲਿਓ ਰਖਾਏ,
ਪਵਨ ਦੇਵ ਸ਼ੀਤ ਲਹਿਰ ਪਹਿਲਾਂ ਹੀ ਗੁਰੂ ਦੇ ਹੁਕਮ ਨੂੰ ਸੁਣਨਾ ਚਾਹੁੰਦੇ ਸੀ, ਮਹਾਰਾਜ ਜੀ ਦੀ ਆਗਿਆ ਪਾਉਂਦਿਆਂ ਹੀ ਉਹ ਸ਼ੀਤ ਲਹਿਰ ਚੱਲ ਪਈ।
ਲਗਿਓ ਹਿਮ ਸੈਲ ਕੇ ਜਾਏ ਸਥਾਨਾ,
ਕਹਿੰਦੇ ਉਹ ਸ਼ੀਤ ਲਹਿਰ ਆਈ ਜਿਹੜੀ ਹਿਮਾਲਿਆ ਚ ਵਗਦੀ ਸੀ, ਉਹ ਹਿਮਾਲਿਆ ਪਰਬਤ ਦੀ ਸੀਤ ਲਹਿਰ ਚੱਲ ਕੇ ਆਈ।
ਸੀਤ ਕੋ ਲਿਆਏ ਬਯੋ ਇਤ ਆਏ,
ਇੰਨੀ ਸਰਦੀ ਸੀਤ ਲਿਆ ਕੇ ਉਹ ਹਵਾ ਚੱਲੀ ਹੈ ਤੁਰਕਾਂ ਵੱਲ,
ਹਰਨ ਥਾਏ ਲੜੇ ਤੁਰਕਾਂ ਨਾਲ,
ਜਿੱਥੇ ਤੁਰਕ ਲੜ ਰਹੇ ਸੀ ਉਹਨਾਂ ਦੇ ਸਰੀਰਾਂ ਨੂੰ ਠਾਰਨ ਲੱਗੀ ਹੈ।
ਲਗਿਓ ਸਰੀਰਨ ਧੀਰ ਤਜੇ,
ਜਦੋਂ ਠੰਡ ਲੱਗੀ ਨਾ ਉਹਨਾਂ ਦੇ ਸਰੀਰਾਂ ਨੂੰ ਧੀਰਜ ਛੱਡ ਗਏ ਉਹਨਾਂ ਦੇ ਹਿਰਦਿਆਂ ਚੋਂ,
ਨਾਲ ਪੂਰ ਪਯੋ ਬਡ ਸੀਤ ਕੋ ਮਾਨਾ।
ਕਹਿੰਦੇ ਸੀਤ ਮੰਨੀ, ਠੰਡ ਬਹੁਤ ਜ਼ਿਆਦਾ ਪਹਿਲਾਂ ਹੀ ਸੀ, ਤੇ ਫਿਰ ਬਹੁਤ ਜ਼ਿਆਦਾ ਸ਼ੀਤ ਲਹਿਰ ਚੱਲ ਪਈ ਗੁਰੂ ਹੁਕਮ ਦੇ ਨਾਲ ਤੇ ਬਹੁਤ ਜ਼ਿਆਦਾ ਠੰਡ ਸੂਰਮੇ ਮੰਨਣ ਲੱਗੇ।
ਹੱਥ ਕੀ ਅੰਗਰੀ ਨਾਏ ਖੁੱਲੇ,
ਠੰਡ ਨਾਲ ਹੱਥਾਂ ਦੀਆਂ ਉਂਗਲੀਆਂ ਨਹੀਂ ਖੁੱਲਦੀਆਂ, ਵਿੱਚੇ ਹੀ ਮਿਚੀਆਂ ਜਾ ਰਹੀਆਂ ਨੇ।
ਦੰਦ ਵਜੇ ਬਲਹੀਨ ਅਜਾਨਾ,
ਦੰਦੋਂ ਡਿੱਕੀ ਹੋ ਰਹੀ ਹੈ, ਦੰਦਾਂ ਤੇ ਦੰਦ ਵੱਜਦੇ ਨੇ, ਬਲ ਹੀਣੇ ਹੋ ਰਹੇ ਨੇ।
ਚੀਰ ਤੇ ਛਾਦ ਸਰੀਰ ਨੂੰ,
ਜਿਹੜੇ ਮਾੜੇ ਮੋਟੇ ਕੱਪੜੇ ਸੀ ਆਪਣੇ ਸਰੀਰ ਢੱਕਣ ਲੱਗੇ ਉਹਨਾਂ ਨੇ, ਲੜਨਾ ਤੇ ਕੀ ਸੀ, ਕਿਰਪਾਨਾਂ ਵੀ ਨਹੀਂ ਸੀ ਫੜੀਆਂ ਜਾ ਰਹੀਆਂ, ਤੇ ਕਹਿੰਦੇ ਜਿਹੜੇ ਕੱਪੜੇ ਸਨ ਮਾੜੇ ਮੋਟੇ ਸਰੀਰ ਤੇ ਪਾਏ ਉਹਨਾਂ ਦੇ ਨਾਲ ਆਪਣੇ ਤਨ ਕੱਜਣ ਲੱਗੇ।
ਹੱਥ ਦੇ ਤੇ ਐ ਕਾਂਕ ਮਝਾਰਾ,
ਤੇ ਕਹਿੰਦੇ ਆਪਣੇ ਕੱਛਾਂ ਦੇ ਵਿੱਚ ਹੱਥ ਤੁੰਨਦੇ ਨੇ, ਤੇ ਕੱਛਾਂ ਵਿੱਚ ਹੱਥ ਤੁੰਨ ਕੇ ਆਪਣੇ ਹੱਥਾਂ ਨੂੰ ਗਰਮ ਕਰਦੇ ਨੇ।
ਕੌਣ ਤੁਫੰਗ ਚਲਾਏ ਸਕੈ,
ਹੱਥ ਜਿਹੜੇ ਨੇ ਕੱਛਾਂ ਚ ਤੁੰਨੇ ਹੋਏ ਨੇ, ਲੜਨ ਕਿਹਦੇ ਨਾਲ, ਹੱਥਾਂ ਨਾਲ ਤਾਂ ਲੜਨਾ ਸੀ, ਬੰਦੂਕਾਂ ਕਿਹਨੇ ਚਲਾਉਣੀਆਂ ਸੀ ਤੇ ਕਿਹਨੇ ਕਿਰਪਾਨਾਂ ਚਲਾਉਣੀਆਂ ਸਨ।
ਛੁੱਟ ਬਾਗ ਗਈ ਨੱਕ ਕਾਨ ਸੰਭਾਰਾ,
ਤੇ ਕਹਿੰਦੇ ਸੁੱਧ ਬੁੱਧ ਵੀ ਭੱਜ ਗਈ, ਘੋੜਿਆਂ ਦੀਆਂ ਰਕਾਬਾਂ ਤੱਕ ਵੀ, ਘੋੜਿਆਂ ਦੀ ਜਿਹੜੀ ਲਗਾਮ ਹੈ ਉਹ ਵੀ ਹੱਥ ਚ ਨੀ ਫੜ ਸਕੇ, ਘੋੜੇ ਵੀ ਮਰਜ਼ੀ ਨਾਲ ਹੀ ਤੁਰੇ ਫਿਰਦੇ ਨੇ।
ਕੰਪਤ ਹੈ ਤਨ ਹੋਤ ਨਹੀਂ ਕੁਛ,
ਕੰਬਣ ਲੱਗੇ ਨੇ ਸਰੀਰ, ਸਰੀਰ ਦੀ ਕੋਈ ਸੋਝ ਹੀ ਨੀ ਰਹੀ ਇਹਨਾਂ ਨੂੰ।
ਆਏ ਪਿਰੇ ਮੁਕਬੂਲ ਉਚਾਰਾ,
ਫਿਰ ਵੀ ਅੱਗੇ ਆ ਪਹੁੰਚੇ ਹਨ ਲੜਨ ਵਾਸਤੇ।
ਕੰਬਰ ਬੇਗ ਪਿਓ ਰਣ ਸਮੁਕ,
ਇਧਰ ਕੰਬਰ ਬੇਗ ਜੰਗ ਦੇ ਮੈਦਾਨ ਚ ਅੱਗੇ ਆਇਆ ਹੈ।
ਹੋਏ ਤੁਫੰਗਨ ਕੇਲ ਕੜਕਾਰਾ,
ਅੱਗੇ ਬੰਦੂਕਾਂ ਦੀ ਕੜਾਕਾਰ ਹੋ ਰਹੀ ਹੈ।
ਸੱਤ ਹਜ਼ਾਰ ਕੀ ਭੀੜ ਆਈ, ਜਬ
ਸੱਤ ਹਜ਼ਾਰ ਸੂਰਮੇ ਕੰਬਰ ਬੇਗ ਨਾਲ ਠਰਦੇ ਠਰਦੇ ਆ ਤਾਂ ਗਏ ਲੜਨ ਵਾਸਤੇ, ਪਰ ਠਰ ਰਹੇ ਸਨ, ਲੜਨ ਜੋਗੇ ਹੈਣ ਨਹੀਂ ਸਨ। ਕੰਬਰ ਬੇਗ ਨਾਲ 7000 ਚੜ ਕੇ ਆ ਗਏ।
ਯੋਧ ਨੇ ਜੋਰ ਪਰਿਓ ਤਬ ਜਾਨਾ,
ਇਧਰ ਯੋਧ ਰਾਏ ਨੇ ਵੇਖਿਆ ਕਿ ਤੁਰਕਾਂ ਦਾ ਹੱਲਾ ਵੱਧ ਗਿਆ, ਉਹਨਾਂ ਦੀ ਗਿਣਤੀ ਵੱਧ ਗਈ ਹੈ।
ਸ਼ਾਹ ਸਲੇਮ ਸੋ ਭਰਾ ਤੋ,
ਯੋਧ ਰਾਏ ਦਾ ਭਰਾ ਸੀ ਸ਼ਾਹ ਸਲੇਮ ਸ਼ਾਹ, ਉਹਨੇ ਆਪਣੇ ਭਰਾ ਸਲੇਮ ਸ਼ਾਹ ਨੂੰ ਵੇਖਿਆ,
ਪਹਿਲਵਾਨ ਕੇ ਸਾਥ ਸੋ ਬਾਕ ਬਖਾਨਾ,
ਉਹਨੂੰ ਬੁਲਾਇਆ, ਬੜਾ ਯੋਧਾ ਸੀ ਸਲੇਮ ਸ਼ਾਹ ਵੀ, ਯੋਧ ਰਾਏ ਨੂੰ ਬੁਲਾਇਆ, ਕਹਿੰਦਾ ਭਰਾ ਸਲੇਮ ਸ਼ਾਹ ਆ ਜਾ ਹੁਣ ਜੰਗ ਦੇ ਮੈਦਾਨ ਚ ਅੱਗੇ ਹੋ ਕੇ ਡਟ,
ਮਾਰ ਤੁਫੰਗਨ ਭੰਗ ਕਰੋ,
ਮਾਰੋ ਬੰਦੂਕਾਂ ਦੀਆਂ ਗੋਲੀਆਂ, ਦਾਗੋ ਜਿੰਨੀਆਂ ਦਾਗੀਆਂ ਜਾਂਦੀਆਂ ਨੇ, ਜਿੰਨੇ ਆਉਂਦੇ ਨੇ ਤੁਰਕ ਮਾਰ ਕੇ ਉਥਲ ਦਿਓ।
ਆਵਤ ਅਗਰ ਵਧਿਓ ਤੁਰਕਾਨਾ,
ਆ ਤੁਰਕਾਂ ਦਾ ਦਲ ਅੱਗੇ ਵੱਧਦਾ ਚੱਲਿਆ ਆ ਰਿਹਾ, ਮਾਰ ਕੇ ਮਿੱਟੀ ਚ ਮੜਾ ਦਿਓ ਇਹਨਾਂ ਨੂੰ।
ਪੰਜ ਸੈ ਲਿਓ ਪਵੰਗਮ ਸੰਗ,
500 ਸੂਰਮੇ ਨਾਲ ਲੈ ਲੈ ਤੂੰ ਆਪਣੇ, 500 ਸੂਰਮਿਆਂ ਦਾ ਜਥਾ, ਉਧਰੋਂ 7000 ਇਧਰੋਂ 500 ਨਿਕਲਿਆ, 500 ਸੂਰਮਿਆਂ ਦਾ ਜਥਾ ਆਪਣੇ ਨਾਲ ਲੈ ਲੈ।
ਉਠਾਏ ਕੇ ਬਾਗ ਕਰੋ ਕਮਸਾਨਾ,
ਔਰ ਬਾਗ ਉਠਾ ਕੇ ਘੋੜਿਆਂ ਨੂੰ ਅੱਗੇ ਵਧਾ ਕੇ ਕਮਾਸਾਨ ਜੰਗ ਕਰੋ।
ਯੋਧ ਸੋ ਭਰਾਤ ਕੀ ਆਏ ਸਕੋ ਸੁਣ,
ਯੋਧ ਰਾਏ ਆਪਣੇ ਭਰਾ ਦੀ ਆਗਿਆ ਸੁਣ ਕੇ, ਆਪਣੇ ਵੱਡੇ ਵੀਰ ਦੀ ਆਗਿਆ ਸਲੇਮ ਸ਼ਾਹ ਨੇ ਸੁਣੀ।
ਸ਼ਾਹ ਸਲੇਮ ਚਲਿਓ ਉਤਸ਼ਾਹ,
ਬੜੇ ਭਾਰੀ ਉਤਸ਼ਾਹ ਨਾਲ ਸਲੇਮ ਸ਼ਾਹ, ਇਹਨਾਂ ਨੂੰ ਅੱਗ ਸੇਕੀ ਹੋਈ ਸੀ, ਇਹਨਾਂ ਦੇ ਸਰੀਰ ਗਰਮ ਸਨ, ਉਹ ਠਰੇ ਹੋਏ ਸੀ, ਇਹ ਅੱਗ ਸੇਕ ਕੇ ਗਰਮ ਹੋਏ ਹੋਏ ਸੀ ਸਰੀਰ ਇਹਨਾਂ ਦੇ, ਇਹ ਤਿਆਰ ਵਰ ਤਿਆਰ ਹੋ ਕੇ ਉਤਸ਼ਾਹ ਨਾਲ ਚੱਲੇ। ਇਹਨਾਂ ਨੇ ਨੀਂਦ ਵੀ ਪੂਰੀ ਕਰ ਲਈ ਸੀ, ਉਹ ਨੀਂਦੇ ਸਨ, ਇਹਨਾਂ ਲੰਗਰ ਵੀ ਛਕ ਲਿਆ ਸੀ, ਉਹ ਭੁੱਖੇ ਸਨ, ਕਹਿੰਦੇ ਇਹੋ ਜਿਹਾ ਹਮਲਾ ਕੀਤਾ ਹੈ।
ਤੀਰ ਤੁਫੰਗਨ ਤੋਮਰ ਤੇ,
ਕਹਿੰਦੇ ਤੀਰ ਚੱਲੇ ਨੇ, ਬੰਦੂਕਾਂ ਚੱਲੀਆਂ ਨੇ, ਬਰਛੀਆਂ ਚੱਲੀਆਂ ਨੇ,
ਵਾਲਨ ਕੋ ਕਹਿ ਕਹਿ ਕਰ ਮਾਓ,
ਜਦੋਂ ਨੇੜੇ ਹੋ ਗਏ ਤੇ ਫਿਰ ਕਿਰਪਾਨਾਂ ਧੂ ਲਈਆਂ ਹਨ।
ਜਾਏ ਤੁਫੰਗਨ ਕੋ ਛੁਟਵਾਇਓ,
ਇੱਕੋ ਵੇਰੀ 500 ਬੰਦੂਕਾਂ ਇਹਨਾਂ ਨੇ ਦਾਗ ਦਿੱਤੀਆਂ।
ਏਕੀ ਬਾਰ ਪਰੇ ਬਿਦਿਆਓ,
ਇੱਕੋ ਵੇਰੀ 7000 ਜਿਹੜੇ ਤੁਰਕ ਚੜ ਕੇ ਆਏ ਸੀ ਉਹਨਾਂ ਤੇ ਟੁੱਟ ਕੇ ਪੈ ਗਿਆ ਸਲੇਮ ਸ਼ਾਹ।
ਜਿਉਂ ਦਲ ਟੀਡਨ ਕੋ ਲੱਕ ਕੈ,
ਕਹਿੰਦੇ ਜਿਵੇਂ ਟਿੱਡੀ ਦਲ ਆਉਂਦਾ ਨਾ, ਟਿੱਡੀ ਦਲ ਨੂੰ ਮਾਰਨ ਵਾਸਤੇ ਕੋਈ ਪੰਛੀ ਪੈ ਜਾਂਦਾ,
ਮਾਰਨ
ਜਿਵੇਂ ਕਿਸੇ ਟਿੱਡੀ ਦਲ ਨੂੰ ਮਾਰਨ ਵਾਸਤੇ ਪੰਛੀ ਝਪਟ ਮਾਰਦਾ, ਏਦਾਂ ਸਲੇਮ ਸ਼ਾਹ ਨੇ ਹਮਲਾ ਕੀਤਾ।
7000 ਉਪਰ 500,
7000 ਸੂਰਮਿਆਂ ਤੇ 500 ਸੂਰਮੇ ਚੜ ਕੇ ਆਏ ਸਲੇਮ ਸ਼ਾਹ ਦੀ ਅਗਵਾਈ ਚ,
ਉਰ ਗਏ ਮਾਰਨ ਕੋ,
ਏਦਾਂ ਦੌੜ ਕੇ ਪਏ ਮਾਰਨ ਵਾਸਤੇ।
ਉਤ ਛੁਦਾ ਤਰ ਕੇਰ ਜਿਉ,
ਜਿਵੇਂ ਕਈ ਦਿਨਾਂ ਦਾ ਭੁੱਖਾ ਸ਼ੇਰ ਹਮਲਾ ਕਰਦਾ ਹੈ, ਕਈ ਦਿਨਾਂ ਦੇ ਭੁੱਖੇ ਸ਼ੇਰ ਹਮਲਾ ਕਰਦੇ ਨੇ, ਸੁਣ ਕੇ ਆਵਾਜ਼ ਕਿ ਮਿਰਗ ਦੀ ਹਿਰਨ ਦੀ ਆਵਾਜ਼ ਆਈ ਹੈ, ਜਿਵੇਂ ਹਿਰਨ ਦੀ ਆਵਾਜ਼ ਸੁਣ ਕੇ ਸ਼ੇਰ ਹਮਲਾ ਬੋਲਦਾ, ਏਦਾਂ ਸਲੇਮ ਸ਼ਾਹ ਤੇ ਇਹਦੇ ਨਾਲ 500 ਸੂਰਮਿਆਂ ਨੇ ਹਮਲਾ ਬੋਲਿਆ ਹੈ।
ਹਾਥੀ ਉਠਾਏ ਸਕੈ ਨਾ ਰਿਪੂ,
ਉਧਰ ਦੁਸ਼ਮਣਾਂ ਕੋਲੋਂ ਹੱਥ ਵੀ ਨਹੀਂ ਚੁੱਕੇ ਜਾ ਰਹੇ, ਉਹਨਾਂ ਨੇ ਹੱਥ ਤੁੰਨੇ ਹੋਏ ਨੇ ਆਪਣੀਆਂ ਬਾਹਾਂ ਥੱਲੇ ਕੱਛਾਂ ਵਿੱਚ ਲਏ ਹੋਏ, ਉਹਨਾਂ ਕੋਲੋਂ ਹੱਥ ਵੀ ਨਹੀਂ ਚੁੱਕੇ ਜਾ ਰਹੇ।
ਹਰ ਸੁਣ ਪਏ ਹਿਤਹਾਰਨ ਕੋ,
ਉਹਨਾਂ ਦੇ ਹੱਥ ਸੁਣ ਪਏ ਨੇ, ਜਿਵੇਂ ਮਨ ਨੂੰ ਹੱਥ ਰਹੇ ਹੀ ਨਾ ਹੁਣ, ਸਰੀਰ ਦੇ ਨਾਲ ਇੰਨੇ ਠਰੇ ਨੇ।
ਵੈਨਤ ਫੰਗ ਸੰਭਾਲਣ ਕੋ,
ਬੰਦੂਕਾਂ ਵੀ ਇਹਨਾਂ ਕੋਲੋਂ ਚੰਗੀ ਤਰ੍ਹਾਂ ਨੀ ਸੰਭਾਲੀਆਂ ਗਈਆਂ।
ਤਲਵਾਰਨ ਕੋ,
ਕਹਿੰਦੇ ਬੰਦੂਕ ਨੀ ਫੜੀਗੀ, ਤਲਵਾਰ ਤਾਂ ਕੀ ਫੜਨੀ ਸੀ, ਤਲਵਾਰ ਜ਼ਿਆਦਾ ਜ਼ੋਰ ਨਾਲ ਫੜਨੀ ਪੈਂਦੀ ਆ ਮੁੱਠੇ ਤੋਂ। ਕਹਿੰਦੇ ਤਲਵਾਰ ਤਾਂ ਉਹਨਾਂ ਕੀ ਫੜਨੀ ਸੀ, ਬੰਦੂਕਾਂ ਵੀ ਨਹੀਂ ਸੀ ਫੜੀਆਂ ਜਾ ਰਹੀਆਂ ਤੁਰਕਾਂ ਕੋਲੋਂ।
ਆਦ ਹਜ਼ਾਰ ਤੁਫੰਗ ਛੁੱਟੇ,
ਇੱਧਰ 500 ਬੰਦੂਕਾਂ ਇਕੱਠੀਆਂ ਚੱਲ ਪਈਆਂ। ਜਿਹੜੇ 500 ਸੂਰਮੇ ਆਏ ਸਲੇਮ ਸ਼ਾਹ ਨਾਲ ਚੜ੍ਹ ਕੇ, ਜੋਧ ਰਾਏ ਨੇ ਭੇਜਿਆ, ਉਹ 500 ਬੰਦੂਕਾਂ ਇੱਕੋ ਵੇਰੀ ਇਕੱਠੀਆਂ ਦਾਗ ਦਿੱਤੀਆਂ।
ਰਿਪ ਚਾਰ ਸੈ ਮਾਰ ਕੇ ਭੂਮ ਗਿਰਾਏ।
ਕਹਿੰਦੇ ਜਦੋਂ 500 ਬੰਦੂਕਾਂ ਇਕੱਠੀਆਂ ਚੱਲੀਆਂ ਤੇ ਜਿਹੜੇ ਤੁਰਕ ਅੱਗੇ ਆਉਂਦੇ ਸੀ, 400 ਤੁਰਕਾਂ ਦੇ ਸਿਪਾਹੀ ਉਸੇ ਵੇਲੇ ਮਰ ਗਏ, ਜ਼ਮੀਨ ਤੇ ਡਿੱਗ ਪਏ। 400 ਤੁਰਕਾਂ ਦੇ ਸੂਰਮੇ ਇੱਕੋ ਵੇਰੀ ਬੰਦੂਕਾਂ ਦੇ ਦਾਗਣ ਨਾਲ ਮਾਰੇ ਗਏ।
ਟੁੱਟ ਗਏ ਗਨ ਤੁੰਡਰ ਮੁੰਡ,
ਕਿਸੇ ਦਾ ਮੂੰਹ ਟੁੱਟ ਗਿਆ, ਕਿਸੇ ਦੀ ਛਾਤੀ ਫੁੱਟ ਗਈ, ਕਿਸੇ ਦਾ ਘੋੜਾ ਮਰ ਗਿਆ।
ਪ੍ਰਚੰਡੀ ਘਾਉ ਲੱਗੇ ਸਮਦਾਏ,
ਪ੍ਰਚੰਡ ਘਾਵ ਲੱਗੇ ਨੇ, ਬੜੇ ਗਹਿਰੇ ਜ਼ਖਮ ਲੱਗੇ ਨੇ ਗੋਲੀਆਂ ਨਾਲ।
ਬ੍ਰਿੰਦ ਪਠਾਨ ਗਿਰੇ ਮੁਗਲੇ,
ਬਹੁਤ ਸਾਰੇ ਮੁਗਲ ਤੇ ਪਠਾਨ ਡਿੱਗ ਪਏ।
ਹਥਿਆਰ ਨਾ ਹੋਏ ਸਕੈ ਪਛਤਾਏ,
ਕਹਿੰਦੇ ਕਿਸੇ ਕੋਲੋਂ ਹਥਿਆਰ ਨੀ ਚੁੱਕਿਆ ਜਾ ਰਿਹਾ, ਬੜਾ ਪਛਤਾ ਰਹੇ ਨੇ।
ਆਏ ਕਰਾਤ ਕੋ
ਕਈ ਇੰਨੇ ਜ਼ਖਮੀ ਹੋਏ ਵੀ ਜੰਗ ਦੇ ਮੈਦਾਨ ਚ ਡਿੱਗੇ, ਹੁਣ ਹਾਏ ਹਾਏ ਕਰਨ। ਦੂਜਾ ਠੰਡ ਤੇ ਠੰਡ ਨਾਲ ਜਦੋਂ ਸਰੀਰ ਤੇ ਜ਼ਖਮ ਲੱਗਦਾ ਹੋਰ ਦਰਦ ਹੁੰਦੀ ਹੈ, ਦਰਦ ਨਾਲ ਕਰਾ ਰਹੇ ਹਨ, ਬੜੀ ਭਿਆਨਕ ਪੀੜਾ ਇਹਨਾਂ ਨੂੰ ਲੱਗੀ ਹੈ।
ਕੁਛ ਜੀਵਤ ਪਾਏ ਦੁਰੇ ਹੈ ਪਾਏ,
ਜਿਹੜੇ ਬਚ ਗਏ ਜੀਵਦੇ ਉਹ ਘੋੜੇ ਦੌੜਾ ਕੇ ਲੁਕਣ ਲੱਗ ਪਏ ਹੁਣ ਇੱਕ ਦੂਜੇ ਦੇ ਪਿੱਛੇ ਵੀ ਸਾਡੀ ਜਾਨ ਬਚ ਜਾਏ।
ਅੰਗਨ ਭੰਗ ਤੁਰੰਗ ਭਏ ਵਿੱਚ,
ਬਹੁਤ ਸਾਰੇ ਘੋੜੇ ਵੀ ਜੰਗ ਦੇ ਮੈਦਾਨ ਚ ਮਾਰੇ ਗਏ, ਕਿਸੇ ਘੋੜੇ ਦੀ ਲੱਤ ਟੁੱਟੀ, ਕਿਸੇ ਦੇ ਸਿਰ ਚ ਵੱਜੀ।
ਵਿੱਚ ਜੰਗ ਗਿਰੇ ਪੱਟ ਹੈ ਤਾਏ,
ਕਈ ਘੋੜੇ ਡਿੱਗ ਪਏ, ਘੋੜੇ ਡਿੱਗੇ ਨਾਲ ਜਦੋਂ ਸੂਰਮਾ ਡਿੱਗਦਾ ਘੋੜੇ ਦੇ ਥੱਲੇ ਆ ਕੇ ਸੂਰਮੇ ਮਾਰੇ ਗਏ, ਜਿਹੜੇ ਜ਼ਖਮੀ ਥੱਲੇ ਪਏ ਸੀ ਉਹ ਘੋੜਿਆਂ ਦੇ ਥੱਲੇ ਆ ਕੇ ਮਾਰੇ ਗਏ।
ਮਸ਼ਾਲਚੀ ਨਾਸ਼ ਕਰੇ,
ਕਹਿੰਦੇ ਜਿਹੜੇ ਮਸ਼ਾਲਚੀ ਸੀ ਨਾ ਉਹਨਾਂ ਨੂੰ ਵੀ ਤੱਕ ਕੇ ਗੋਲੀਆਂ ਮਾਰੀਆਂ, ਵੀ ਪ੍ਰਕਾਸ਼ ਵਿੱਚ ਇਹਨਾਂ ਨੂੰ ਪਤਾ ਨਾ ਲੱਗੇ ਵੀ ਅਸੀਂ ਹਮਲਾ ਕਰਨਾ। ਕਹਿੰਦੇ ਜਿਹੜੇ ਮਸ਼ਾਲਚੀ ਸੀ ਸਿੱਖਾਂ ਨੇ ਉਹਨਾਂ ਤੇ ਪਹਿਲਾਂ ਗੋਲੀਆਂ ਦਾਗੀਆਂ, ਉਹਨਾਂ ਮਸ਼ਾਲਚੀਆਂ ਨੂੰ ਮਾਰਿਆ।
ਅੰਧਕਾਰ ਮਾਰ ਧੂਲ ਉਡਾਏ,
ਅੰਧਕਾਰ ਹੀ ਹਨੇਰਾ ਹੀ ਹਨੇਰਾ ਹੋ ਗਿਆ, ਮਸ਼ਾਲਚੀ ਮਰ ਗਏ, ਹਨੇਰਾ ਹੋ ਗਿਆ ਤੇ ਇੱਕ ਧੂੜ ਉੱਡੀ ਆ, ਧੂੜ ਨਾਲ ਉੱਕਾ ਕੁਝ ਨਜ਼ਰ ਨਹੀਂ ਆਉਂਦਾ।
ਸੂਰਨ ਸ਼ੌਣ ਬਿਲੋਚਨ ਭੇ,
ਕਹਿੰਦੇ ਸੂਰਮਿਆਂ ਦੇ ਖੂਨ ਨਾਲ ਲੇਤਰ ਲਾਲ ਸੁਰਖ ਹੋ ਗਏ।
ਤਨ ਖੇ ਜਮੀ ਅਤਿਸ਼ੈ ਕੁਲਾਏ,
ਜੰਗ ਮੈਦਾਨ ਤਨ ਖੇ ਰੂਪ ਵਿੱਚ ਖੇ ਚ ਮਿਲ ਕੇ ਖੇ ਰੂਪ ਹੀ ਹੋ ਗਏ।
ਘੋੜੇ ਮਰੇ ਅਟਕੈ ਚਲਤੇ,
ਤੇ ਕਹਿੰਦੇ ਘੋੜੇ ਵੀ ਅੱਗੇ ਜੰਗ ਦੇ ਮੈਦਾਨ ਚ ਅਟਕ ਕੇ ਮਰ ਰਹੇ ਨੇ।
ਉੱਪਰ ਔਰ ਗਿਰੈ ਜੋ ਧਵਾਏ,
ਜਿਹੜਾ ਘੋੜਾ ਦੌੜਾ ਕੇ ਲਿਆਉਂਦਾ ਹਨੇਰੇ ਚ ਦਿਸਦਾ ਨੀ, ਅੱਗੇ ਘੋੜੇ ਵਿੱਚ ਘੋੜੇ ਦੇ ਪੈਰ ਵੱਜਦੇ ਨੇ, ਉਹ ਵੀ ਡਿੱਗ ਪੈਂਦੇ। ਘੋੜੇ ਨੂੰ ਪੈਰ ਲੱਗਦਾ, ਠੁੱਡਾ ਲੱਗਦਾ ਤੇ ਘੋੜਾ ਵੀ ਡਿੱਗ ਪੈਂਦਾ, ਉੱਤੇ ਸੂਰਮਾ ਵੀ ਡਿੱਗ ਪੈਂਦਾ ਹੈ।
ਸ਼ਸਤਰ ਪਏ ਨੇ ਸ਼ਤਰੂ ਤੇ ਯਾ ਸਲੇਮ ਸੁਜਾਨ,
ਹੁਣ ਦੁਸ਼ਮਣਾਂ ਕੋਲੋਂ ਸ਼ਸਤਰ ਨਹੀਂ ਚੁੱਕੇ ਜਾ ਰਹੇ। ਸਲੇਮ ਸ਼ਾਹ ਨੇ ਜਾਣ ਲਿਆ ਕਿ ਦੁਸ਼ਮਣਾਂ ਕੋਲੋਂ ਸ਼ਸਤਰ ਚਲਾਏ ਨਹੀਂ ਜਾ ਰਹੇ, ਉਹਨਾਂ ਕੋਲੋਂ ਸ਼ਸਤਰ ਚੁੱਕੇ ਨਹੀਂ ਜਾ ਰਹੇ।
ਖੈਂਚ ਕਿਰਪਾ ਨੇ ਮਿਲ ਗਏ ਮਾਰ ਮਾਰ ਕਰ ਜਵਾਨ,
ਸਲੇਮ ਸ਼ਾਹ ਨੇ ਨਾਲ ਦੇ ਸੂਰਮਿਆਂ ਨੂੰ ਆਖਿਆ, ਕਹਿੰਦੇ ਸਿੱਖੋ ਚਲੋ ਕਿਰਪਾਨਾਂ ਦੀ ਮਾਰ ਮਾਰੀਏ ਨਾ ਤੁਰਕਾਂ ਤੇ। ਬੰਦੂਕਾਂ ਜਦੋਂ ਚਲਾਣੀਆਂ ਬੰਦ ਕਰ ਦਿੱਤੀਆਂ, ਤੁਰਕਾਂ ਕੋਲੋਂ ਚੱਲ ਨਹੀਂ ਸਨ ਸ਼ਸਤਰ, ਨਾ ਉਹਨਾਂ ਕੋਲੋਂ ਕਿਰਪਾਨਾਂ ਚਕੀਂਦੀਆਂ ਸੀ। ਇੱਧਰ ਸਲੇਮ ਸ਼ਾਹ ਨੇ ਨਾਲ ਸੂਰਮਿਆਂ ਨੂੰ 500 ਸੂਰਮਿਆਂ ਨੂੰ ਲਿਆ ਤੇ ਹਮਲਾ ਕਰ ਦਿੱਤਾ ਕਿਰਪਾਨਾਂ ਨਾਲ।
ਤੁਰਤ ਆਪ ਹੀ ਮੁਰ ਪਰੇ ਰੋਰਾ ਤੁਰਕਨ ਪਾਏ,
ਸਲੇਮ ਸ਼ਾਹ ਨੇ ਇੱਕ ਨੀਤੀ ਖੇਡੀ, ਤੁਰਕਾਂ ਵਿੱਚ ਹਨੇਰਾ ਕਰ ਦਿੱਤਾ, ਪਹਿਲਾਂ ਤਾਂ ਮਸ਼ਾਲਾਂ ਸਾਰੀਆਂ ਬੰਦ ਕਰਾ ਦਿੱਤੀਆਂ, ਮਸ਼ਾਲਾਂ ਜਿਹੜੀਆਂ ਜਗਦੀਆਂ ਸੀ ਉਹਨਾਂ ਨੂੰ ਮਸ਼ਾਲਚੀਆਂ ਨੂੰ ਮਾਰ ਦਿੱਤਾ, ਹਨੇਰਾ ਹੋ ਗਿਆ, ਹਨੇਰੇ ਵਿੱਚ ਉਹਨਾਂ ਤੇ ਹਮਲਾ ਕੀਤਾ। ਹਮਲਾ ਕਰਕੇ ਸਲੇਮ ਸ਼ਾਹ ਉਹਨਾਂ ਨੂੰ 5-7 ਦਸਾਂ ਵੀਆਂ ਨੂੰ ਮਾਰ ਕੇ ਫਿਰ ਉੱਥੋਂ ਪਿੱਛੇ ਵਾਪਸ ਆ ਗਿਆ। ਤੁਰਕਾਂ ਵਿੱਚ ਭਾਜੜਾਂ ਪੈ ਗਈਆਂ, ਭਗਦੜ ਮੱਚ ਗਈ ਵੀ ਦੁਸ਼ਮਣ ਸਾਡੇ ਵਿੱਚ ਆਣ ਪਿਆ।
ਕੱਟਣ ਲੱਗੇ ਤਬ ਆਪ ਮੈਂ ਕਛੂ ਨ ਜਾਣੀ ਜਾਏ,
ਹੁਣ ਸਲੇਮ ਸ਼ਾਹ ਆਪਣੀ ਫੌਜ ਲੈ ਕੇ ਪਿੱਛੇ ਆ ਗਿਆ ਤੇ ਤੁਰਕਾਂ ਨੇ ਆਖਿਆ ਵੀ ਸਿੱਖ ਸਾਡੇ ਵਿੱਚ ਹੀ ਲੜਦੇ ਨੇ, ਉਹਨਾਂ ਨੇ ਆਪਸ ਵਿੱਚ ਹੀ ਕੱਟਣਾ ਸ਼ੁਰੂ ਕਰ ਦਿੱਤਾ ਇੱਕ ਦੂਜੇ ਨੂੰ। ਹਨੇਰਾ ਸੀ, ਹਨੇਰੇ ਕਰਕੇ ਪਹਿਚਾਣਨਾ ਔਖਾ ਹੋ ਗਿਆ ਤੇ ਆਪਸ ਵਿੱਚ ਇੱਕ ਦੂਜੇ ਨੂੰ ਵੱਢਣਾ ਕੱਟਣਾ ਸ਼ੁਰੂ ਕਰ ਦਿੱਤਾ।
ਪੁੱਤ ਪਿਤਾ ਕੇ ਹੱਥੇ ਸਿਰ ਮੈਂ,
ਪਿਓ ਨੇ ਪੁੱਤਰ ਮਾਰ ਦਿੱਤਾ। ਜੰਗ ਚ ਪਤਾ ਹੀ ਨਹੀਂ ਲੱਗਾ ਵੀ ਕਿਹਨੂੰ ਮਾਰਨਾ ਕਿਹਨੂੰ ਨਹੀਂ। ਹਨੇਰੇ ਵਿੱਚ ਆਪਣੀ ਜਾਨ ਬਚਾਉਣ ਵਾਸਤੇ ਪਿਓ ਨੇ ਪੁੱਤਰ ਮਾਰ ਦਿੱਤਾ।
ਪਿਤ ਮਾਰਤ ਪੂਤ ਕੋਨਾ ਇਨ ਜਾਨਾ,
ਔਰ ਪਿਓ ਪੁੱਤਰ ਨੇ ਪਿਓ ਮਾਰ ਦਿੱਤਾ ਆਪਣਾ ਆਪਾ ਬਚਾਉਣ ਵਾਸਤੇ।
ਭਰਾਤ ਤੋਂ ਭਰਾਤ ਗਿਰਿਓ ਕੱਟ ਕੇ,
ਭਰਾ ਨੇ ਭਰਾ ਮਾਰ ਦਿੱਤੇ ਜੰਗ ਦੇ ਮੈਦਾਨ ਚ।
ਨਾਹੀ ਚਾਚਾ ਤੇ ਭਤੀਜ ਪਛਾਣ,
ਚਾਚੇ ਨੇ ਭਤੀਜਾ ਨੀ ਪਛਾਣਿਆ, ਭਤੀਜੇ ਨੇ ਚਾਚਾ ਨੀ ਪਛਾਣਿਆ, ਵੱਢ ਸੁੱਟੇ। ਕਹਿੰਦੇ ਇੰਨੀ ਮਾਰ ਮਚੀ,
ਮੀਤ ਸੁਮੀਤ ਕਿਰਪਾਨ ਭਏ।
ਕਹਿੰਦੇ ਮੀਤ ਸੁਮੀਤ ਜਿਹੜੇ ਮਿੱਤਰ ਨਾਲ ਮਿੱਤਰ ਸਨ, ਉਹ ਜਿਹੜੇ ਇੱਕੋ ਥਾਲ ਚ ਖਾਣ ਵਾਲੇ, ਉਹਨਾਂ ਨੂੰ ਪਛਾਣ ਨਹੀਂ ਆਈ। ਹਨੇਰਾ ਸੀ, ਇੱਕ ਧੁੰਦ ਪੈਂਦੀ ਸੀ, ਗਰਦਾ ਉੱਡਿਆ ਹੋਇਆ ਸੀ। ਮਿੱਤਰ ਨੇ ਮਿੱਤਰ ਨਹੀਂ ਪਛਾਣਿਆ, ਕਿਰਪਾਨ ਨਾਲ ਵੱਢ ਦਿੱਤੇ।
ਮਤ ਹੋਤ ਪਈ ਹੱਥ ਆਪੀ ਹਨ,
ਆਪਸ ਵਿੱਚ ਇੱਕ ਦੂਜੇ ਨੂੰ ਮਾਰਨ ਲੱਗ ਪਏ।
ਮਾਰ ਮਰੇ ਸੋ ਹਜ਼ਾਰੀ ਸ਼ਤਰੂ,
ਏਦਾਂ ਹਜ਼ਾਰਾਂ ਸ਼ਤਰੂ ਆਪਸ ਵਿੱਚ ਹੀ ਇੱਕ ਦੂਜੇ ਨੂੰ ਵੱਢ ਕੇ ਮਾਰ ਕੇ ਡੱਗਣ ਲੱਗੇ।
ਹੋਰ ਹੀ ਕਾਲ ਵਿਖੇ ਤੁਰਕਾਨਾ,
ਕਹਿੰਦੇ ਥੋੜੇ ਸਮੇਂ ਦੇ ਵਿੱਚ ਹੀ ਬਹੁਤ ਸਾਰੇ ਤੁਰਕ ਮਾਰੇ ਗਏ।
ਦੋਏਰਾ ਸਤਰ ਸੰਸਰਨ ਕੇ ਵਿਖੇ ਪਰੇ ਰੋ ਰੇ ਇਸ ਪਾਏ।
ਉਹ ਜਿਹੜੇ 7000 ਚੜ੍ਹ ਕੇ ਆਏ ਸੀ ਨਾ ਅੱਗੇ, ਉਹਨਾਂ ਵਿੱਚ ਮਾਰ ਮਚੀ 7000 ਵਿੱਚ, ਤੇ ਆਪਸ ਵਿੱਚ ਹੀ ਉਹਨਾਂ ਚ ਰੌਲਾ ਪਿਆ ਤੇ ਆਪਸ ਵਿੱਚ ਹੀ ਲੜ ਰਹੇ ਨੇ।
ਕਿਤ ਹਮਰੋ ਦਲ ਕਿਤ ਗੁਰੂ ਨੇ ਕਿਚ ਜਾਣੀ ਹੋ ਜਾਏ।
ਹੁਣ ਉਹਨਾਂ ਕੋਲੋਂ ਇਹ ਨੀ ਜਾਣਿਆ ਜਾ ਰਿਹਾ ਵੀ ਸਾਡਾ ਦਲ ਕਿਹੜਾ ਤੇ ਗੁਰੂ ਦਾ ਦਲ ਕਿਹੜਾ, ਆਪਸ ਵਿੱਚ ਹੀ ਲੜ ਲੜ ਕੇ ਮਰ ਰਹੇ ਨੇ।
ਕਿਤ ਗਮਨੇ ਕਿਤ ਤੇ ਹਟੈ ਰਿਓ ਨਾ ਕੁਛ ਮਨ ਗਿਆ।
ਹੁਣ ਉਹਨਾਂ ਨੂੰ ਇਹ ਵੀ ਗਿਆਨ ਨੀ ਰਿਹਾ ਵੀ ਅਸੀਂ ਕਿੱਧਰ ਜਾਈਏ, ਕਿੱਧਰ ਮੁੜੀਏ, ਕਿਸ ਪਾਸੇ ਜਾਈਏ, ਸੋਝੀ ਨੀ ਆ ਰਹੀ। ਮਤ ਤੇ ਇਹੋ ਜਿਹਾ ਪੜਦਾ ਪਿਆ ਹੋਇਆ।
ਇੱਕ ਤਮ ਕੁਨ ਹਿਮ ਰਜੂ ਅਧਿਕ ਪਰੇ ਪ੍ਰਾਨ ਕਰਿਆ।
ਕਹਿੰਦੇ ਇੱਕ ਹਨੇਰਾ, ਦੂਜਾ ਠੰਡ ਹੈ, ਤੀਜਾ ਹਨੇਰੇ ਦੇ ਵਿੱਚ ਚੱਖੜ ਮਿੱਟੀ ਉੱਡ ਰਹੀ ਹੈ। ਕਹਿੰਦੇ ਏਦਾਂ ਆਪਸ ਵਿੱਚ ਇੱਕ ਦੂਜੇ ਦੇ ਪ੍ਰਾਣ ਹਾਨ ਕਰ ਰਹੇ ਨੇ।
ਕਿਤੇ ਉਤਕੋ ਕਿਤ ਟਰ ਗਏ ਦੇਵ ਜੋਗ ਤੇ ਕੋਏ।
ਕਹਿੰਦੇ ਜੇ ਕੋਈ ਬਚਿਆ ਇਹਨਾਂ 7000 ਚੋਂ ਤੇ ਉਹੀ ਬਚਿਆ ਜਿਹੜਾ ਇੱਧਰ ਉੱਧਰ ਹੋ ਕੇ ਮਾੜਾ ਮੋਟਾ ਲੁਕ ਗਿਆ। ਦੈਵ ਜੋਗ ਨਾਲ ਕੋਈ ਇੱਕ ਅੱਧਾ ਹੀ 7000 ਚੋਂ ਬਚਿਆ ਹੋਵੇ ਤਾਂ ਬਚਿਆ ਹੋਵੇ, ਨਹੀਂ ਤਾਂ 7 ਦੇ 7000 ਹੀ ਮਾਰੇ ਗਏ।
ਬਚਿਓ ਰਿਹੋ ਬਾਕੀ ਸਕਲ ਪਰੇ ਮ੍ਰਿਤਕ ਰਣ ਹੋਏ।
ਕਹਿੰਦੇ ਜਿਹੜਾ ਦੈਵ ਜੋਗ ਨਾਲ ਇੱਧਰ ਉੱਧਰ ਬਚ ਗਿਆ, ਜਿਹਦੀ ਵਧੀ ਹੋਈ ਸੀ ਉਹ ਬਚ ਗਿਆ, ਬਾਕੀ ਕਹਿੰਦੇ ਸਾਰੇ ਮਾਰੇ ਗਏ।
ਪੂਰਨ ਪੁਰਕਨ ਤੇ ਕੋ ਪੂਰਾ ਉਤਰਿਓ ਕੋਨ।
ਸਾਜੀ ਕਦੇ ਦੱਸੋ, ਪੂਰੇ ਪੁਰਖ ਦੇ ਨਾਲ ਕੋਈ ਪੂਰਾ ਉਤਰ ਸਕਿਆ? ਪੂਰਨ ਪੁਰਖ ਦੇ ਨਾਲ ਕਦੇ ਕੋਈ ਪੂਰਾ ਨਹੀਂ ਉਤਰ ਸਕਿਆ।
ਗੁਰ ਸੰਤਨ ਸੋ ਅੜੈ ਸੋ ਮੰਦ ਭਾਗ ਹੈ ਜੋਨ।
ਗੁਰੂ ਤੇ ਸੰਤਾਂ ਨਾਲ ਉਹੀ ਅੜਦਾ ਜਿਹਦੇ ਮਾੜੇ ਭਾਗ ਹੋਣ, ਮੰਦੇ ਭਾਗ ਹੋਣ। ਇਹੋ ਜਿਹੇ ਮੰਦੇ ਭਾਗ ਕੇ ਆਪਸ ਵਿੱਚ ਹੀ ਮਰ ਗਏ, ਵੱਢ ਵੱਢ ਕੇ ਇੱਕ ਦੂਜੇ ਨੂੰ। ਸਲੇਮ ਸ਼ਾਹ ਪਿੱਛੇ ਖਲੋ ਕੇ ਵੇਖ ਰਿਹਾ, ਆਨੰਦ ਨਾਲ ਖਲੋਤਾ। ਤੁਰਕ ਆਪਸ ਵਿੱਚ ਹੀ ਲੜ ਰਹੇ ਨੇ। 7000 ਤੁਰਕ ਇੱਕੋ ਵੇਰੀ ਇੱਕੋ ਹੱਲੇ ਵਿੱਚ ਜੰਗ ਦੇ ਮੈਦਾਨ ਚ ਮਾਰੇ ਗਏ। ਔਰ ਇਸ ਪ੍ਰਕਾਰ ਨਾਲ ਜੰਗ ਦੇ ਵਿੱਚ ਖਾਲਸੇ ਦੀ ਜਿੱਤ ਹੋ ਰਹੀ ਹੈ, ਜਿਵੇਂ ਜੰਗ ਹੋ ਰਿਹਾ ਅੱਗੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।